ਵਾਹਿਗੁਰੂ ਸਾਹਿਬ ਜੀ ਗੁਰੂ ਨਾਨਕ ਪਦ ਪੰਕਜ ਬੰਦਨ ਸਿਮਰੋ ਅੰਗਦ ਦੁਖ ਨਿਕੰਦਨ ਗੁਰ ਅਮਰਦਾਸ ਹਿਰਦੈ ਨਿਤ ਧਿਆਵੋ ਸ੍ਰੀ ਗੁਰੂ ਰਾਮਦਾਸ ਗੁਣ ਗਾ ਸ੍ਰੀ ਅਰਜਨ ਬਿਗਨਨ ਕੇ ਨਾਸ਼ਕ ਸ੍ਰੀ ਹਰਿ ਗੋਬਿੰਦ ਸੁਭ ਸੁਮਤ ਪ੍ਰਕਾਸ਼ਕ ਸ੍ਰੀ ਹਰ ਰਾਏ ਨਮੋ ਕਰ ਜੋਰੀ ਸ੍ਰੀ ਹਰ ਕ੍ਰਿਸ਼ਨ ਮਨਾਉ ਬਹੋਰੀ ਗੁਰੂ ਤੇਗ ਬਹਾਦਰ ਪਰਮ ਕਿਰਪਾਲਾ ਸ੍ਰੀ ਗੁਰੂ ਗੋਬਿੰਦ ਸਿੰਘ ਵਿਸਾਲਾ ਤਰੋਂ ਤਰਾਂ ਪਰ ਪੁੰਨ ਪੁੰਨ ਸੀਸਾ ਬੰਦਾ ਬਾਰ ਬਾਰ ਜਗਦੀ ਆਮ ਹੈ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਬਰਾ ਸ੍ਰੀ ਗੁਰੂ ਗ੍ਰੰਥ ਸਾਹਿਬ ਉਦ ਬੰਦਹ ਕਰ ਅਨੁਰਾਗ ਇਕ ਅੰਕਾਰ ਸਤਿਗੁਰੂ ਤੇਹ ਪ੍ਰਸਾਦ ਸਚ ਹੋਇ ਵਾਹਿਗੁਰੂ ਜੀ ਕੀ ਫਤਿਹ ਬਿਘਨ ਬਿਨਾਸ਼ਨ ਸੋਇ ਵਾਹਿਗੁਰੂ ਜੀ ਕੀ ਫਤਿਹ ਬਿਘਨ ਬਿਨਾਸ਼ਨ ਸੋਇ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸਭ ਤੇ ਊਚ ਪਾਏ ਅਸਥਾਨ ਨਿਤ ਪਾਠਕ ਮਿਟ ਆਵਨ ਜਾਨ ਮੈਂ ਮਹਿਮਾ ਕਿਆ ਕਰਬ ਬਖਾਨੀ ਗੁਰ ਸਰਬੱਗ ਕਹੀ ਸੋ ਮਹਾਨੀ ਸਭ ਤੇ ਊਚ ਪਾਏ ਅਸਥਾਨ
ਪਰਮ ਸਨਮਾਨ ਯੋਗ ਸਤਿਕਾਰ ਯੋਗ ਸਤਿਗੁਰਾਂ ਦੀ ਸਾਜੀ ਨਿਬਾਜੀ ਗੁਰੂ ਪਿਆਰ ਵਾਲੀ ਗੁਰੂ ਕਾ ਖਾਸ ਰੂਪ ਸਾਧ ਸੰਗਤ ਜੀਓ ਵਡਭਾਗੇ ਹਾਂ ਸਾਰੇ ਹੀ ਆਪਾਂ ਜਿਨ੍ਹਾਂ ਨੂੰ ਮਹਾਨ ਸਤਿਗੁਰੂ ਜੀ ਦੇ ਮਹਾਨ ਪਵਿੱਤਰ ਦਰਬਾਰ ਦੀਆਂ ਹਾਜ਼ਰੀਆਂ ਭਰਨ ਦਾ ਪਾਵਨ ਗੋਦ ਅੰਦਰ ਜੁੜ ਬੈਠਣ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ। ਮੌਸਮ ਬੜਾ ਖਰਾਬ ਹੈ, ਜਿੱਦਾਂ ਭਾਈ ਸਾਹਿਬ ਜੀ ਪਹਿਲਾਂ ਕਹਿ ਰਹੇ ਸਨ, ਇੰਨੀ ਸਨੋਹ ਦੇ ਬਾਵਜੂਦ ਆਪ ਬੜਾ ਪਿਆਰ ਲੈ ਕੇ ਪ੍ਰੇਮ ਲੈ ਕੇ ਗੁਰੂ ਸਾਹਿਬ ਦੇ ਦਰਬਾਰ ਵਿੱਚ ਪਹੁੰਚੇ ਹੋ। ਗੁਰੂ ਦਰਬਾਰ ਦੀਆਂ ਹਾਜ਼ਰੀਆਂ ਭਰਦਿਆਂ ਹੋਇਆਂ ਗੁਰਬਾਣੀ ਕੀਰਤਨ ਦੇ ਲਾਹੇ ਪ੍ਰਾਪਤ ਕੀਤੇ ਨੇ। ਉਪਰੰਤ ਚੱਲ ਰਹੀ ਲੜੀ ਵਾਰ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਦੀ ਇਤਿਹਾਸਕ ਕਥਾ ਨੂੰ ਸਰਵਣ ਕਰਨ ਲਈ ਸਤਿਗੁਰੂ ਜੀ ਦੇ ਪਾਵਨ ਚਰਨਾਂ ਦਾ ਉਹ ਟਾਸਰਾ ਤੱਕਿਆ ਆਓ, ਜਿੱਥੇ ਸਰੀਰਕ ਤੌਰ 'ਤੇ ਧੰਨ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਗੋਦ ਅੰਦਰ ਜੁੜ ਬੈਠੇ ਹਾਂ। ਕੁਝ ਸਮੇਂ ਲਈ ਆਪਣੀਆਂ ਸੁਰਤੀਆਂ ਮਨੋਬਿਰਤੀਆਂ ਨੂੰ ਲੜੀਵਾਰ ਇਤਿਹਾਸਕ ਪ੍ਰਸੰਗ ਨਾਲ ਜੋੜਨਾ ਕਰੀਏ। ਲੜੀਵਾਰ ਇਤਿਹਾਸ ਵਿੱਚੋਂ ਕੱਲ੍ਹ ਤੱਕ ਆਪ ਜੀ ਨੇ ਸਰਵਣ ਕੀਤਾ ਸੀ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਸਾਹਿਬ ਮਹਾਰਾਜ ਰਾਮਸਰ ਸਰੋਵਰ ਦੇ ਕੰਢੇ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਵਿਖੇ ਜਿੱਦਾਂ ਆਦਿਬੀਟ ਦੀ ਸੰਪਾਦਨਾ ਕਰਵਾ ਰਹੇ ਨੇ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਦੀ ਲਿਖਵਾਈ ਹੋ ਰਹੀ ਹੈ, ਜਪ ਜੀ ਸਾਹਿਬ ਉਪਰੰਤ ਰਾਗਾਂ ਦਾ ਜ਼ਿਕਰ ਹੋਇਆ, ਭਗਤਾਂ ਦਾ ਜ਼ਿਕਰ ਹੋਇਆ, सुखमनी साहब जी की पावन बाणी के संबंध में कल आपां विचार सांझी कीती सी। गुरु साहब ने आख्या भी कलयुगी जीवन के पार उतारे वास्ते और सौखी पावन बाणी जिहड़ी है सुखमनी साहब उच्चारण कीती। उहदे कुछ श्लोकां का जिक्र होया सी, जिवें पहले श्लोक का जिक्र सीगा परमात्मा की सिफत करके प्रभु के सिमरन दीआं बरकतां की ने। ब्रह्म ज्ञानी की अवस्था का जिक्र होया सी, ਉਹ ਪਰਮਾਤਮਾ ਨਿਰਗੁਣ ਸਰੂਪ ਵਿੱਚ ਕਿੱਦਾਂ ਹੈ, ਸਰਗੁਣ ਸਰੂਪ ਵਿੱਚ ਕਿੱਦਾਂ ਵਰਤ ਰਿਹਾ ਹੈ। ਇਸ ਤਰ੍ਹਾਂ ਭਾਈ ਸਾਹਿਬ ਨੇ ਲਿਖਿਆ ਵੀ ਉਹ ਪਾਵਨ ਬਾਣੀ ਬੜੀ ਮਹਾਨ, ਬੜੀ ਪਵਿੱਤਰ, ਮੈਂ ਮਹਿਮਾ ਕਿਆ ਕਰਬ ਬਖਾਨੀ, ਮੈਂ ਉਹਦੀ ਵਡਿਆਈ ਕਿੱਥੋਂ ਤੱਕ ਜ਼ਿਕਰ ਕਰਾਂ। ਆਪਾਂ ਨੇ ਇੱਥੋਂ ਤੱਕ ਲੜੀਵਾਰ ਇਤਿਹਾਸ ਨੂੰ ਵਾਚਿਆ ਵਿਚਾਰਿਆ ਸੀ। ਇਸ ਤੋਂ ਅਗਲਾ ਪ੍ਰਸੰਗ ਸਰਵਣ ਕਰਨ ਲਈ ਗੁਰੂ ਦਰਬਾਰ ਅੰਦਰ ਗੁਰੂ ਚਰਨਾਂ ਜੁੜ ਬੈਠੇ ਹੋ, ਬਹੁਤ ਸਾਰੀ ਸੰਗਤ ਆਪਣੇ ਘਰਾਂ 'ਚ ਲਾਈਵ ਟੈਲੀਕਾਸਟ ਦਾ ਆਨੰਦ ਮਾਣ ਰਹੀ ਹੈ। ਆਓ ਲੜੀਵਾਰ ਇਤਿਹਾਸਕ ਪ੍ਰਸੰਗ ਅਗਲਾ ਸਰਵਣ ਕਰੀਏ। ਉਸ ਤੋਂ ਪਹਿਲਾਂ ਇੱਕ ਵਾਰ ਸਾਰੀ ਸੰਗਤ ਗੁਰੂ ਬਖਸ਼ੀ ਮਿੱਠੀ ਅਸੀਸ ਗੁਰਫਤਿਹ ਦੀ ਸਾਂਝ ਪਾਓ, ਕਰੋ ਰਸਨਾ ਪਵਿੱਤਰ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਪ੍ਰਾਤ ਸਮੇਂ ਇੱਕ ਮਨ ਕਰ ਪਾਠ, ਮਿਠੈ ਪਾਪ ਕ੍ਰਿਤ ਜਾਮ ਜੋ ਆਠ।
ਕਵੀ ਰਾਜ ਭਾਈ ਸੰਤੋਖ ਸਿੰਘ ਜੀ ਰੈਗੂਲਰ ਇਤਿਹਾਸ ਨੂੰ, ਲੜੀਵਾਰ ਇਤਿਹਾਸਕ ਕਥਾ ਨੂੰ ਬੜੇ ਰਿਸਪੈਕਟ ਨਾਲ ਅਦਬ ਨਾਲ ਅਗਾਂਹ ਤੋਰਦਿਆਂ ਹੋਏ ਲਿਖਦੇ ਨੇ, ਸੁਖਮਨੀ ਸਾਹਿਬ ਜੀ ਦੀ ਪਾਵਨ ਬਾਣੀ ਦਾ ਪ੍ਰਸੰਗ ਚੱਲ ਰਿਹਾ। ਕਹਿੰਦੇ ਨੇ ਇਸ ਪਾਵਨ ਬਾਣੀ ਦਾ ਜਿਹੜਾ ਪ੍ਰਾਤ ਸਮੇਂ ਦਾ ਅਰਥ ਹੁੰਦਾ ਅੰਮ੍ਰਿਤ ਵੇਲੇ ਸਵੇਰੇ, ਜਿਹੜਾ ਇਹਦਾ ਪਾਠ ਕਰੇਗਾ ਔਰ ਮਿਟਹ ਪਾਪ ਕ੍ਰਿਤ ਜਾਮ ਸੋ ਆਠ, ਅੱਠੇ ਪੈਰਾਂ ਦੇ ਕੀਤੇ ਹੋਏ ਪਾਪ ਨਸ਼ਟ ਹੋਣਗੇ। ਭਾਵ ਇਹ ਪਾਵਨ ਬਾਣੀ ਦਾ ਜਿਹੜਾ ਮਹਾਤਮ ਸਮਝਾ ਰਹੇ ਹਨ,
ਜਨਮ ਮਰਨ ਤਿਨਕੋ ਕਟ ਜਾਏ, ਪਟ ਪ੍ਰਭ ਚਰਨਨ ਰਹੇ ਸਮਾਏ।
ਉਹਨਾਂ ਦਾ ਜਨਮ ਮਰਨ ਵੀ ਕੱਟਿਆ ਜਾਏਗਾ ਤੇ ਪ੍ਰਭੂ ਦੇ ਚਰਨਾਂ ਨਾਲ ਪ੍ਰੀਤ ਬਣ ਜਾਏਗੀ। ਮੈਂ ਅਰਜ ਕੀਤੀ ਸੀ, ਦੇਖੋ ਵੈਸੇ ਸੁਖਮਨੀ ਸਾਹਿਬ ਜੀ ਦੀ ਬਾਣੀ ਦੇ ਸੰਬੰਧ ਵਿੱਚ, ਕੱਲੀ ਬਾਣੀ ਦੇ ਸੰਬੰਧ ਵਿੱਚ ਵਿੱਚੋਂ ਵਿੱਚੋਂ ਜੇ ਗੱਲ ਕਰਨੀ ਹੋਵੇ ਆਪਾਂ ਹਫ਼ਤੇ ਭਰ ਮਹੀਨੇ ਭਰ ਗੱਲ ਕਰ ਸਕਦੇ ਹਾਂ। ਐਡੀ ਕਮਾਲ ਦੇ ਇਹਦੇ ਵਿੱਚ ਆਦੇਸ਼ ਨੇ, ਕਮਾਲ ਦੇ ਉਪਦੇਸ਼ ਨੇ। ਗੁਰੂ ਸਾਹਿਬ ਜੀ ਨੇ ਇੱਕ ਸਲੋਕ ਨੂੰ ਲੈ ਕੇ ਪੂਰੀ ਅਸ਼ਟਪਦੀ, ਅਸ਼ਟਪਦੀ ਦੀ ਇੱਕ ਇੱਕ ਪੰਕਤੀ ਦੇ ਵਿੱਚ ਕਮਾਲ ਦੇ ਇਸ਼ਾਰੇ ਨੇ। ਪਰ ਇੱਥੇ ਤੇ ਕੁਝ ਖਾਸ ਜ਼ਿਕਰ ਕੀਤਾ, ਬਸ ਖਾਸ ਖਾਸ ਸਤਿਗੁਰੂ ਸਾਹਿਬ ਨੇ ਇਸ਼ਾਰੇ ਕਰਕੇ ਸਮਾਪਤੀ ਦੀ ਗੱਲ ਕੀਤੀ ਔਰ ਆਖਿਆ ਵੀ ਇਹ ਬਾਣੀ ਦਾ ਜਿਹੜਾ ਮਹਾਤਮਾ ਕਿਤਨਾ ਵੱਡਾ, ਇਹ ਦਾ ਪਾਠ ਕਰਨ ਦੇ ਨਾਲ ਪ੍ਰਭੂ ਦੇ ਚਰਨਾਂ ਦੇ ਵਿੱਚ ਪ੍ਰੀਤ ਬਣ ਜਾਂਦੀ ਹੈ।
ਜਾਂ ਬੈਠ ਸੁਖਮਨੀ ਉਚਾਰੀ, ਤਿਸ ਕੇ ਦਰਸ਼ਨ ਹੋਏ ਫਲ ਭਾਰੀ।
ਜਿੱਥੇ ਗੁਰੂ ਸਾਹਿਬ ਜੀ ਨੇ ਬੈਠ ਕੇ ਪਾਵਨ ਬਾਣੀ ਦੀ ਬਾਣੀ ਉਚਾਰਨ ਕੀਤੀ, ਉਸ ਪਾਵਨ ਥਾਂ ਦੇ ਦਰਸ਼ਨ ਵੀ ਜਿਹੜਾ ਉਹਨਾਂ ਦਾ ਵੀ ਮਹਾਤਮ ਹੈ। ਦੇਖੋ ਇਹਦਾ ਇੱਕ ਆਪਣਾ ਬਹੁਤ ਵੱਡਾ, ਇਹਦੇ ਪਿੱਛੇ ਭਾਵਨਾ ਕੰਮ ਕਰ ਰਹੀ ਹੈ। ਹੁਣ ਉਹ ਸਥਾਨ ਦਾ ਮਹਾਤਮ ਦਾ ਕੀ ਹੈ, ਜਦੋਂ ਉਹ ਇੱਕ ਇਤਿਹਾਸਕ ਪੱਖ ਹੈਗਾ, ਜਦੋਂ ਉੱਥੇ ਜਾਵਾਂਗੇ ਸਾਨੂੰ ਪਤਾ ਲੱਗੇਗਾ ਵੀ ਇਸ ਮੁਕੱਦਸ ਅਸਥਾਨ ਦੇ ਉੱਪਰ, ਇਸ ਪਵਿੱਤਰ ਅਸਥਾਨ ਦੇ ਉੱਪਰ ਬੈਠ ਕੇ ਗੁਰੂ ਸਾਹਿਬ ਨੇ ਬਾਣੀ ਉਚਾਰਨ ਕੀਤੀ ਸੀ। ਉਹਨਾਂ ਨਾਵਾਂ ਦਾ, ਥਾਵਾਂ ਦਾ ਇੰਨਾ ਕੁ ਸਾਨੂੰ ਨੌਲੇਜ ਹੋਣੀ ਚਾਹੀਦੀ ਹੈ, ਇੰਨਾ ਕੁ ਸਾਨੂੰ ਪਤਾ ਹੋਣਾ ਚਾਹੀਦਾ ਹੈ, ਇੰਨੀ ਕੁ ਜਾਣਕਾਰੀ ਜ਼ਰੂਰੀ ਹੈਗੀ ਹੈ। ਭਾਵ ਉਹ ਅਸਥਾਨ 'ਤੇ ਜਦੋਂ ਜਾਓਗੇ ਤੇ ਤੁਹਾਨੂੰ ਉਹ ਸਾਰੀ ਗੁਰੂ ਸਾਹਿਬ ਜੀ ਦੀ ਜਿਹੜੀ ਕਰਾਮਾਤ ਵਾਪਰੀ ਉਹ ਯਾਦ ਆਵੇਗੀ।
ਸਭ ਲਿਖਵਾਏ ਉੱਠੇ ਗੁਰ ਪੂਰੇ, ਪਰ ਉਪਕਾਰ ਚੜ੍ਹਤ ਜਿਨ ਰੂਰੇ।
ਔਰ ਜਿਨ੍ਹਾਂ ਦੇ ਸ੍ਰੇਸ਼ਟ ਪਰਉਪਕਾਰ ਨੇ, ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਬਾਣੀ ਦੀ ਸੰਪੂਰਨਤਾ ਕਰਵਾਈ ਹੈ, ਸਾਰੀ ਬਾਣੀ ਉਚਾਰਨ ਕੀਤੀ, ਉੱਠੇ ਹਨ।
ਇਸੀ ਪ੍ਰਕਾਰ ਨਿਤਾ ਪ੍ਰਤ ਬਾਣੀ ਲਿਖਵਾਵ ਹੈ ਰਚ ਰਚ ਗੁਣ ਖਾਨੀ।
ਇਸ ਤਰ੍ਹਾਂ ਰੋਜ਼ ਨਿਤਾ ਪ੍ਰਤ ਦਾ ਮਤਲਬ ਹੁੰਦਾ ਡੇਲੀ ਰੋਜ਼ ਗੁਰੂ ਸਾਹਿਬ ਬਾਣੀ ਲਿਖਵਾਉਂਦੇ ਨੇ। ਭਾਈ ਸਾਹਿਬ ਭਾਈ ਗੁਰਦਾਸ ਜੀ ਲਿਖਦੇ ਨੇ, ਲਿਖਵਾਵ ਹੈ ਰਚ ਰਚ ਗੁਣ ਖਾਨੀ, ਉਹ ਬਾਣੀ ਜਿਹੜੀ ਗੁਣ ਖਾਨੀ, ਗੁਣ ਦਾ ਅਰਥ ਹੈ ਗੁਣ, ਖਾਨੀ ਦਾ ਅਰਥ ਹੁੰਦਾ ਖਾਣ, ਜਿਵੇਂ ਸੋਨੇ ਦੀਆਂ ਖਾਣਾਂ ਨੇ, ਕੋਇਲੇ ਦੀਆਂ ਖਾਣਾਂ ਨੇ, ਹੀਰਿਆਂ ਦੀਆਂ ਖਾਣਾਂ ਨੇ, ਇਹ ਬਾਣੀ ਨਿਰੀ ਗੁਣਾਂ ਦੀ ਖਾਣ ਹੈ। ਇਹਦੇ ਵਿੱਚ ਗੁਣ ਹੀ ਗੁਣ ਨੇ, ਬਹੁਤ ਸਾਰੇ ਗੁਣ ਨੇ। ਜਿੰਨਾ ਮਨੁੱਖ ਬਾਣੀ ਨਾਲ ਜੁੜੀ ਜਾਏਗਾ ਉਨੇ ਕੁ ਉਹਦੇ ਅੰਦਰ ਗੁਣ ਆਈ ਜਾਣਗੇ। ਤੇ ਇਸ ਕਰਕੇ ਜਿਹੜਾ ਹੈ ਗੁਣਾਂ ਦੀ ਪਾਵਨ ਬਾਣੀ ਜਿਹੜੀ ਹੈ ਭਾਈ ਸਾਹਿਬ ਨੇ ਲਿਖੀ ਹੈ।
ਬੌਰ ਕਥਾ ਔਰ ਇੱਕ ਹੋਈ, ਬਰਨੀ ਬਣੇ ਇਹ ਅਬ ਸੋਈ।
ਦੇਖੋ ਮੈਂ ਅਰਜ ਕੀਤੀ ਸੀ ਭਾਈ ਸਾਹਿਬ ਜੀ ਦਾ, ਹੁਣ ਆਪਣਾ ਇੱਕ ਤਰੀਕਾ, ਉਹਨਾਂ ਦਾ ਇੱਕ ਆਪਣਾ ਢੰਗ ਹੈ, ਕਿੰਤੂ ਪਰੰਤੂ ਕਰਨ ਲੱਗੀਏ ਤੇ ਉਧਰਲੇ ਪਾਸੇ ਨੂੰ ਵੀ ਬੜੇ ਲੋਕ ਚੱਲੇ ਹੋਏ ਨੇ, ਪਰ ਸਾਡਾ ਇਹ ਜਿਹੜਾ ਸੀ ਬਿਲਕੁਲ ਐਸੀ ਮਨਸਾ ਨਹੀਂ ਹੋਣੀ ਚਾਹੀਦੀ। ਵੈਸੇ ਮਨੁੱਖ ਦੀ ਫਿਤਰਤ ਹੈ, ਅਸੀਂ ਘਾਟਾਂ ਵੇਖਦੇ ਆ ਮਨੁੱਖ ਦੀਆਂ, ਕਮੀਆਂ ਵੇਖਦੇ ਆ। ਮਨੁੱਖ ਨੇ 99 ਕੰਮ ਚੰਗੇ ਕੀਤੇ ਹੋਣ, ਇੱਕ ਨਾ ਕੀਤਾ ਹੋਵੇ ਨਾ, ਤੇ ਬਸ ਅਸੀਂ ਉਹ ਇੱਕ ਨੂੰ ਹੀ ਚੁੱਕੀ ਫਿਰੀ ਜਾਂਦੇ ਹਾਂ, ਉਹਦੀ ਉਹ ਡਾਉਂਡੀ ਪੁੱਟਦੇ ਹਾਂ, ਰੌਲਾ ਪੁੱਟਦੇ ਹਾਂ। ਔਰ ਇਸ ਸਾਡੀ ਨੇਚਰ ਨਹੀਂ ਹੋਣੀ ਚਾਹੀਦੀ। ਵੈਸੇ ਇਹ ਸਾਈਕੀ ਬਣੀ ਹੋਈ ਆ ਮਨੁੱਖ ਦੀ। ਬਾਬਾ ਕਬੀਰ ਜੀ ਨੇ ਤਾਂ ਹੀ ਉੱਤੇ ਬਚਨ ਕੀਤੇ ਸੀ ਵੀ ਮੈਂ ਐਸੇ ਲੋਕਾਂ ਨੂੰ ਵੇਖਦਾ ਜਿਹੜੇ ਆਪ ਨਾਂਦੇ ਹੈ ਚਰੂ ਪਰ ਪਾਣੀ ਤੇ ਨਿੰਦਾ ਜਿਹ ਗੰਗਾ ਨੀ, ਜਿਨ੍ਹਾਂ ਨੇ ਆਪ ਬੁੱਕ ਭਰ ਕੇ ਕਿਸੇ ਨੂੰ ਜਲ ਨੀ ਛਕਾਇਆ, ਕਿਸੇ ਨੂੰ ਪਾਣੀ ਨੀ ਪਿਲਾਇਆ, ਕਿਸੇ ਦੀ ਪਿਆਸ ਨੀ ਬੁਝਾਈ, ਉਹ ਲੋਕ ਵੀ ਉਹਨਾਂ ਦੀਆਂ ਗੱਲਾਂ ਕਰਦੇ ਸੁਣੀਦੇ ਨੇ ਜਿਨ੍ਹਾਂ ਨੇ ਗੰਗਾ ਵਹਾਤੀਆਂ ਹੋਣ। ਇਸ਼ਾਰਾ ਬਹੁਤ ਵੱਡਾ ਇਹਨਾਂ ਦਾ, ਬਾਬਾ ਕਬੀਰ ਜੀ ਦਾ। ਕਹਿੰਦੇ ਜਿਨ੍ਹਾਂ ਨੇ ਲੰਗਰ ਲਾਤੇ ਹੋਣ, ਨਦੀਆਂ ਵਹਾਤੀਆਂ ਹੋਣ, ਲੋਕਾਂ ਦੀਆਂ ਪਿਆਸਾਂ ਮਿਟਾਈਆਂ ਹੋਣ, ਭੁੱਖਾਂ ਮਿਟਾਈਆਂ ਹੋਣ, ਤੇ ਉਹ ਭਾਵ ਲੋਕ ਉਹਨਾਂ ਨੂੰ ਵੀ ਨਹੀਂ ਬਖਸ਼ਦੇ, ਉਹਨਾਂ ਦੀਆਂ ਗੱਲਾਂ ਕਰਦੇ, ਨਿੰਦਿਆ ਕਰਦੇ ਨੇ, ਆਪ ਭਾਵੇਂ ਕਿਸੇ ਨੂੰ ਚਮਚਾ ਭਰ ਪਾਣੀ ਨਾ ਪਿਲਾਇਆ ਹੋਵੇ। ਇਹੀ ਹਾਲਤ ਸਾਡੀ ਹੈ। ਅਸੀਂ ਸਿੱਖੀ ਦੇ ਪ੍ਰਚਾਰ ਲਈ ਕੱਖ ਨਹੀਂ ਕੀਤਾ ਕਿਸੇ ਨੇ, ਪਰ ਜਣਾ ਖਣਾ ਉੱਠਦਾ ਤੇ ਇਹਨਾਂ ਗ੍ਰੰਥਾਂ ਨੂੰ ਲੈ ਲੈਂਦਾ, ਗ੍ਰੰਥਾਂ ਦੇ ਰਚਨਹਾਰਿਆਂ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਨੂੰ, ਔਰ ਨਹੀਂ ਬਖਸ਼ਿਆ ਇਸੇ ਲੋਕਾਂ ਨੇ। ਸੋ ਕਹਿਣ ਦਾ ਭਾਵ, ਸਾਨੂੰ ਬਾਹਰੇ ਜਾਣਾ ਚਾਹੀਦਾ, ਉਹਨਾਂ ਤੋਂ ਕੁਰਬਾਨ ਜਾਣਾ ਚਾਹੀਦਾ ਜਿਨ੍ਹਾਂ ਨੇ ਇਤਨਾ ਵੱਡਾ ਗ੍ਰੰਥ ਕੌਮ ਦੀ ਝੋਲੀ ਚ ਪਾਇਆ, ਇਤਨਾ ਵੱਡਾ, ਇਹਦੇ ਵਿੱਚ ਇੰਨਾ ਡਿਟੇਲ ਦੇ ਵਿੱਚ, ਇੰਨਾ ਵਿਸਥਾਰ ਦੇ ਵਿੱਚ ਗੁਰੂ ਦੀਆਂ ਕਥਾ ਕਹਾਣੀਆਂ ਨੇ, ਗੁਰੂ ਦੀਆਂ ਸਾਖੀਆਂ, ਗੁਰੂ ਕਾ ਪ੍ਰਸੰਗ ਹੈ, ਗੁਰੂ ਕਾ ਇਤਿਹਾਸ ਹੈ, ਗੁਰੂ ਕੇ ਸਾਹਿਬਜ਼ਾਦਿਆਂ ਦੀਆਂ, ਗੁਰੂ ਦਾ ਜੀਵਨ ਬਿਰਤਾਂਤ ਹੈ। ਪਰ ਤੇ ਅਸੀਂ ਉਹਨਾਂ ਦੀ ਐਡੀ ਵੱਡੀ ਕੁਰਬਾਨੀ ਨੂੰ ਪਾਸੇ ਰੱਖ ਕੇ ਜੇ ਕਿਤੇ ਕਿਸੇ ਨੇ ਮਿਲਾਵਟ ਕਰਤੀ, ਜੇ ਕਿਤੇ ਕੋਈ ਲੱਗਦਾ, ਅਸੀਂ ਜਿਉਂ ਫੜਦੇ ਹਾਂ ਬਸ ਇਸ ਪਾਸੇ ਨੂੰ ਉਤਰਿਆ, ਬਹੁਤ ਜਿਹੜਾ ਅਸੀਂ ਰੋਂਗ ਹੈ, ਸਾਰਾ ਕੁਝ ਗਲਤ ਹੈ। ਮੈਂ ਤਾਂ ਬੇਨਤੀ ਕਰ ਰਿਹਾ, ਕਹਿਣ ਲੱਗੇ ਨੇ ਬਹੁਰ ਕਥਾ ਔਰੋ ਇੱਕ ਹੋਈ। ਭਾਈ ਸਾਹਿਬ ਜੀ ਨੇ ਸੁਖਮਨੀ ਸਾਹਿਬ ਦਾ ਜਾਰੀ ਗੱਲ ਕਰਕੇ ਅੱਗੇ ਕਹਿੰਦੇ ਨੇ ਇੱਕ ਹੋਰ, ਮੈਂ ਤੁਹਾਡੇ ਸਾਹਮਣੇ ਕਥਾ ਦੇ ਪ੍ਰੇਮੀਓ, ਇਤਿਹਾਸ ਦੇ ਪ੍ਰੇਮੀਓ, ਬੜੇ ਇੱਕ ਖਾਸ ਗੱਲ ਰੱਖਣ ਲੱਗੇ ਹਾਂ। ਬਰਨੀ ਬਣੇ ਇਹਾਂ ਅਬਸੋਈ, ਉਹ ਇੱਥੇ ਵਰਣਨ ਕਰਨੀ ਬੜੀ ਜ਼ਰੂਰੀ ਹੈ, ਬੜੇ ਧਿਆਨ ਨਾਲ ਸੁਣਿਓ ਕੀ ਕਰਨਾ ਚਾਹੁੰਦੇ ਨੇ। ਭਾਈ ਸਾਹਿਬ ਜੀ ਨੇ ਇੱਕ ਖਾਸ ਪ੍ਰਸੰਗ ਦਾ ਜ਼ਿਕਰ ਕੀਤਾ ਹੈ।
ਰਾਮ ਕਲੀ ਸੁਭਰਾਗ ਮਜਾਰ, ਡੋਮ ਬਣਾਈ ਲਿਖੀ ਸੋ ਵਾਰ।
ਦੇਖੋ, ਸੁਖਮਨੀ ਸਾਹਿਬ ਤੋਂ ਬਾਅਦ ਭਾਈ ਸਾਹਿਬ ਨੇ ਸਿੱਧੀ ਰਾਮ ਕਲੀ ਕੀ ਵਾਰ ਦੀ ਗੱਲ ਕੀਤੀ ਹੈ। ਸੁਖਮਨੀ ਸਾਹਿਬ ਹੈ 262 ਟੰਗ ਤੇ, 256 ਤੇ ਦੀ ਸਮਾਪਤੀ ਹੈ, ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਆਦਿ ਬੀੜ ਦੇ 296 ਮਾਫ ਕਰਨਾ 96 ਦੇ ਉੱਪਰ ਇਹਦੀ ਜਿਹੜਾ ਸਮਾਪਤੀ ਹੈ। ਔਰ ਇਸ ਕਰਕੇ ਜਿਹੜਾ ਹੈ ਇੱਥੇ ਹੁਣ ਰਾਮਕਲੀ ਕੀ ਰਾਗ, ਜਿਹੜਾ ਸੁਖਮਨੀ ਸਾਹਿਬ ਹੈ ਗੌੜੀ ਰਾਗ ਦੇ ਅੰਦਰ ਹੈ, ਤੇ ਰਾਮਕਲੀ ਰਾਗ ਉਹ ਪਿੱਛੇ ਚਲਾ ਗਿਆ, ਤੇ ਇੱਥੇ ਰਾਮਕਲੀ ਰਾਗ ਦੇ ਵਿੱਚ ਜਿਹੜੀ ਇੱਕ ਵਾਰ ਡੋਮ ਬਣਾਈ, ਡੋਮ ਦਾ ਅਰਥ ਹੁੰਦਾ ਹੈ ਮਰਾਸੀਆਂ ਨੇ ਜਿਹੜੀ ਇੱਕ ਵਾਰ ਬਣਾਈ ਨਾ, ਜਿਹਨੂੰ ਆਪਾਂ ਰਾਮਕਲੀ ਕੀ ਵਾਰ ਔਰ ਸੱਤੇ ਤੇ ਡੂਮ ਦੀ ਉਚਾਰਨ ਕੀਤੀ ਹੋਈ, ਉਸ ਵਾਰ ਦਾ ਭਾਈ ਸਾਹਿਬ ਇੱਥੇ ਪ੍ਰਸੰਗ ਲਿਖਣ ਲੱਗੇ ਨੇ। ਹਾਲਾਂਕਿ ਵਿੱਚ ਦੀ ਲਾਵਾਂ ਦਾ ਵੀ ਪਾਠ ਆਉਂਦਾ ਹੈ, ਹੁਕਮਨਾਮੇ ਵੀ ਆਉਂਦੇ ਨੇ, ਹੋਰ ਬਹੁਤ ਸਾਰੀਆਂ ਬਾਣੀਆਂ ਵਿਚਕਾਰ ਦੀ ਆਉਂਦੀਆਂ ਨੇ, 12 ਆਉਂਦੇ ਨੇ, ਗੁਰੂ ਨਾਨਕ ਜਿਹੜਾ ਸੀ ਗੁਰੂ ਅਰਜਨ ਸਾਹਿਬ ਮਹਾਰਾਜ ਇਤਿਹਾਦਕ, ਹੋਰ ਬਹੁਤ ਕੁਝ। ਇਸ ਕਰਕੇ ਜਿਹੜਾ ਪਰ ਇੱਥੇ ਜਿਹੜਾ ਹੈ ਰਾਮਕਲੀ ਕੀ ਰਾਗ ਦਾ ਪ੍ਰਸੰਗ ਹੈ, ਕਿਉਂਕਿ ਇੱਥੇ ਇੱਕ ਖਾਸ ਘਟਨਾ ਵਾਪਰੀ ਸੀ, ਬਹੁਤ ਅਹਿਮ ਘਟਨਾ, ਉਹਦਾ ਜ਼ਿਕਰ ਭਾਈ ਸਾਹਿਬ ਕਰਨ ਲੱਗੇ ਨੇ, ਤੁਸੀਂ ਬੜੇ ਧਿਆਨ ਨਾਲ ਸੁਣਨਾ ਜੀ।
ਲੱਧਾ ਸਿੱਖ ਤਿਨੋਂ ਲੈ ਆਵਾ, ਸ੍ਰੀ ਗੁਰੂ ਕੋ ਦਰਸ਼ਨ ਕਰਵਾਵਾ।
ਕਹਿਣ ਲੱਗੇ ਜਿਹੜੀ ਰਾਮਕਲੀ ਰਾਗ ਵਿੱਚ ਮਰਾਸੀਆਂ ਦੀ ਬਣਾਈ ਹੋਈ ਇੱਕ ਵਾਰ ਲਿਖੀ ਹੈ ਨਾ, ਲੱਧਾ ਨਾਮੀ ਸਿੱਖ ਉਹਨਾਂ ਨੂੰ ਕਿਵੇਂ ਗੁਰੂ ਸਾਹਿਬ ਦੇ ਪਾਸ ਲੈ ਕੇ ਆਇਆ, ਕਿਵੇਂ ਉਹਨਾਂ ਨੇ ਦਰਸ਼ਨ ਕਰਾਏ, ਔਰ ਭਾਈ ਲੱਧਾ ਕਿਉਂ ਲੈ ਕੇ ਆਏ, ਉਹ ਆਪ ਕਿਉਂ ਨਹੀਂ ਆਏ, ਭਾਈ ਸਾਹਿਬ ਦੇ ਆਉਣ ਦੀ ਕੀ ਲੋੜ ਪਈ, ਢੇਰ ਸਾਰੇ ਸਵਾਲ ਸਾਡੇ ਮਨਾਂ ਚ ਉਤਪੰਨ ਹੋਣਗੇ। ਭਾਈ ਸਾਹਿਬ ਜੀ ਸਾਰਾ ਖੁਲਾਸਾ ਕਰਨ ਜਾ ਰਹੇ ਹਨ।
ਸੁਣ ਸਿੱਖਣ ਬੂਝੀ ਸਭ ਸਾਥਾ, ਸਰਬ ਵਰਤਾਂਤ ਕਹੋ ਹਮ ਸਾਥਾ।
ਜਦੋਂ ਇਹ ਪ੍ਰਸੰਗ ਚੱਲਿਆ, ਕੁਝ ਕੁ ਨੇ ਪੁੱਛਿਆ ਹੋਣਾ ਵੀ ਭਾਈ ਸਾਹਿਬ ਲੱਧਾ ਕੌਣ ਸੀਗਾ, ਸੱਤਾ ਕੌਣ ਸੀ, ਬਲਵੰਡ ਕੌਣ ਸੀ, ਇਹਨਾਂ ਦੀ ਵਾਰ ਕਿਵੇਂ ਲਿਖੀ ਹੈ, ਗੁਰੂ ਕੇ ਸਾਹਿਬਜ਼ਾਦੇ ਸੀ ਜਾਂ ਗੁਰੂ ਕੇ ਸਿੱਖ ਸੀ ਜਾਂ ਕੌਣ ਸੀ, ਜਿਨ੍ਹਾਂ ਦੀ ਬਾਣੀ ਜਿਹੜੀ ਹੈ, ਜਿਨ੍ਹਾਂ ਦੀ ਰਚਨਾ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਸ਼ਾਮਿਲ ਕੀਤੀ ਗਈ ਹੈ। ਕਿਉਂਕਿ ਆਪਾਂ ਮੰਨਦੇ ਹਾਂ, ਇਹ ਕਈ ਵਾਰ ਵਿਚਾਰ ਹੋਈ ਹੈ ਵੀ ਆਦਿ ਬੀੜ ਦੇ ਵਿੱਚ 5 ਗੁਰੂ ਸਾਹਿਬਾਨਾਂ ਦੀ ਬਾਣੀ ਹੈ, 15 ਭਗਤਾਂ ਦੀ ਬਾਣੀ ਹੈ, ਫਿਰ ਭੱਟਾਂ ਦੀ ਬਾਣੀ ਹੈ 11 ਭੱਟਾਂ ਦੀ, ਤੇ ਜਿਹੜੇ ਗੁਰਸਿੱਖਾਂ ਦੀ ਬਾਣੀ ਹੈ, ਉਹ ਗੁਰਸਿੱਖ ਕੌਣ ਸੀਗੇ, ਐਸੀ ਉਹਨੇ ਕਿਹੜੀ ਪ੍ਰਾਪਤੀ ਕਰ ਲਈ, ਗੁਰੂ ਕੇ ਕਿਸੇ ਸਾਹਿਬਜ਼ਾਦੇ ਦੀ ਤਾਂ ਬਾਣੀ ਹੈ ਨਹੀਂ ਇੱਥੇ। ਹਾਲਾਂਕਿ ਪ੍ਰਿਥੀ ਚੰਦ ਬੜਾ ਕੁਝ ਲਿਖਦਾ ਸੀ, ਆਪਾਂ ਦੇਖਦੇ ਹਾਂ ਉਹਨਾਂ ਤੋਂ ਕੱਚੀ ਬਾਣੀ ਕਹਿ ਕੇ ਗੁਰੂ ਸਾਹਿਬ ਨੇ ਨਕਾਰਤਾ,
ਉਹ ਤੇ ਕੱਚੀ ਬਾਣੀ ਸੀ, ਉਹਨਾਂ ਤੋਂ ਕਹਿਤਾ ਵੀ ਗੁਰੂ ਕੇ ਸਿੱਖਾਂ ਨੇ ਬਾਣੀ ਪੜ੍ਹਨੀ ਵੀ ਨਹੀਂ ਹੈ, ਇਹਦੇ ਨਾਲ ਜੁੜਨਾ ਨਹੀਂ ਹੈ, ਸਤਿਗੁਰੂ ਬਿਨਾਂ ਹੋਰ ਕੱਚੀ ਹੈ ਬਾਣੀ, ਬਾਣੀ ਤਾਂ ਕੱਚੀ ਸਤਿਗੁਰੂ ਬਾਝੋਂ ਹੋਰ ਕੱਚੀ ਬਾਣੀ, ਉਹ ਤਾਂ ਵੱਖਰਾਪਣ ਕਰਤਾ ਸਾਰਾ ਕੁਛ। ਪਰ ਇਹ ਗੁਰਸਿੱਖ ਕੌਣ ਨੇ ਜਿਨ੍ਹਾਂ ਦੀ ਬਾਣੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਸ਼ਾਮਿਲ ਕੀਤੀ ਤੇ ਕਿਉਂ ਕੀਤੀ, ਇਹ ਬੜਾ ਜ਼ਰੂਰੀ ਹੈ ਨੁਕਤਾ ਸਮਝਣ ਵਾਲਾ। ਇਸ ਕਰਕੇ ਪਿਆਰਿਓ ਸੁਣਿਓ, ਸਿੱਖਾਂ ਨੇ ਪੁੱਛ ਲਿਆ ਵੀ ਭਾਈ ਸਾਹਿਬ ਜੀ ਕਿਰਪਾ ਕਰਕੇ ਦੱਸੋ, ਸਾਰੀ ਕਹਾਣੀ ਸੁਣਾਓ, ਲੱਦਾ ਕੌਣ, ਸੱਤਾ ਕੌਣ, ਬਲਵੰਡਾ ਕੌਣ, ਕਿਵੇਂ ਹੋਇਆ, ਧਿਆਨ ਨਾਲ ਸੁਣਨਾ। ਭਾਈ ਸਾਹਿਬ ਇੱਥੇ ਸਾਰੀ ਕਥਾ ਡਿਟੇਲ ਵਿੱਚ ਕਹਿਣ ਲੱਗੇ ਹਨ।
ਸੁਣ ਸਰੋਣਤ ਤੇ ਸਕਲ ਪ੍ਰਸੰਗ, ਕੀਨ ਉਚਾਰਨ ਹਿਤ ਕੇ ਸੰਗ।
ਸੁਣ ਸਰੋਤਨ ਤੇ ਸਕਲ ਪ੍ਰਸੰਗ, ਸਰੋਤਿਆਂ ਦੇ ਪਾਸੋਂ ਸੁਣ ਕੇ ਔਰ ਸਾਰੀ ਕਥਾ ਪ੍ਰੇਮ ਨਾਲ ਪਿਆਰ ਨਾਲ, ਕੀਨ ਉਚਾਰਨ ਹਿੱਤ ਕੇ ਸੰਗ, ਸਾਰੀ ਸੰਗਤ ਨੂੰ ਸਮਝ ਵਿੱਚ ਆ ਜਾਏ। ਦੇਖੋ ਭਾਵੇਂ ਤੁਸੀਂ ਰੋਜ਼ ਦੇ ਕਥਾ ਕੀਰਤਨ ਸਰਵਣ ਕਰਨ ਵਾਲੇ ਹੋ, ਪਰ ਭਾਗਾਂ ਵਾਲੇ ਹੋ, ਇਹੋ ਜਿਹੇ ਪ੍ਰਸੰਗ ਕਦੇ ਕਦੇ ਆਉਂਦੇ ਨੇ। ਜਾਂ ਤਾਂ ਜਿੱਦਣ ਰਾਮਕਲੀ ਕੀ ਵਾਰ ਲੜੀਵਾਰ ਕਥਾ ਚੱਲੀ, ਉਦਣੇ ਆਪਾਂ ਇਹ ਪ੍ਰਸੰਗ ਸਾਂਝਾ ਕਰਾਂਗੇ, ਜਾਂ ਅੱਜ ਕਥਾ ਲੜੀਵਾਰ ਚੱਲ ਰਹੀ ਹੈ ਇੱਥੇ ਹੈ। ਰੂਟੀਨ ਦੇ ਵਿੱਚ ਏਦਾਂ ਦੇ ਪ੍ਰਸੰਗ ਨਹੀਂ ਛੇੜੇ ਜਾਂਦੇ, ਰੂਟੀਨ ਦੇ ਵਿੱਚ ਏਦਾਂ ਦੀਆਂ ਸਾਖੀਆਂ, ਏਦਾਂ ਦੇ ਪ੍ਰਸੰਗ ਉਹ ਨਹੀਂ ਹੁੰਦੇ। ਇਸ ਕਰਕੇ ਬੜੇ ਗੌਰ ਨਾਲ ਸੁਣਿਓ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਉਹਨਾਂ ਸਿੱਖਾਂ ਦੀ ਬਾਣੀ ਕਿੱਦਾਂ ਸ਼ਾਮਿਲ ਹੋਈ, ਕਿੱਦਾਂ ਗੁਰੂ ਨੂੰ ਉਹ ਬਾਣੀ ਪਾ ਗਈ, ਕੀ ਕਾਰਨ ਬਣਿਆ, ਔਰ ਉਹ ਬਾਣੀ ਕਿਹੜੀ ਹੈ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਕਿੰਨੇ ਅੰਗ ਤੇ, ਉਹਦੇ ਵਿੱਚ ਕੀ ਜ਼ਿਕਰ ਹੈ, ਸਾਰਾ ਧਿਆਨ ਦਿਓ ਜੀ।
ਉਤੋਂ ਡੂਮ ਬਲਵੰਡ ਮਹਾਨਾ, ਸੱਤਾ ਤਿਸਕੋ ਅਨਜ ਸੁਜਾਨਾ।
ਭਾਈ ਸਾਹਿਬ ਹੁਣ ਡਿਟੇਲ ਦੇ ਵਿੱਚ ਵਿਸਥਾਰ ਵਿੱਚ ਦੱਸਣ ਲੱਗੇ ਨੇ, ਕਹਿੰਦੇ ਕਥਾ ਦੇ ਪ੍ਰੇਮੀਓ, ਇਤਿਹਾਸ ਦੇ ਪ੍ਰੇਮੀਓ, ਇੱਕ ਬਲਵੰਡ ਨਾਮੀ ਮਹਾਨ ਮਰਾਸੀ ਸੀਗਾ। ਮਰਾਸੀਆਂ ਦਾ ਕੰਮ ਡੂਮਾਂ ਦਾ ਕੰਮ ਗਾਉਣਾ ਹੁੰਦਾ ਸੀਗਾ, ਔਰ ਇਹਨਾਂ ਦਾ ਕੰਮ ਗਾਉਣਾ, ਜਿਵੇਂ ਮਾਫ ਕਰਨਾ ਭਾਈ ਮਰਦਾਨਾ ਸਾਹਿਬ ਜੀ ਨੂੰ ਆਪਾਂ ਵੇਖਦੇ ਹਾਂ, ਮਰਦਾਨਾ ਸਾਹਿਬ ਨੇ ਸਾਰੀ ਜ਼ਿੰਦਗੀ ਗੁਰੂ ਸਾਹਿਬ ਜੀ ਦੇ ਨਾਲ ਰਵਾਬ ਵਜਾਈ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਨਾਲ ਯਾਤਰਾਵਾਂ ਤੇ ਵੀ ਗਏ, ਗੁਰੂ ਸਾਹਿਬ ਜਦੋਂ ਬਾਣੀ ਉਚਾਰਨ ਕਰਦੇ ਸਨ, ਜਦੋਂ ਬਾਣੀ ਨਾਜ਼ਲ ਹੁੰਦੀ ਸੀ ਨਾ ਗੁਰੂ ਸਾਹਿਬ ਜੀ ਦੇ ਰਾਹੀਂ ਧੁਰਕੀ ਬਾਣੀ, ਸਾਹਿਬ ਇਹੀ ਆਖਿਆ ਕਰਦੇ ਸਨ, ਮਰਦਾਨਿਆਂ ਰਵਾਬ ਛੇੜ ਬਾਣੀ ਆਈ ਹੈ। ਤੇ ਉਹ ਮਰਦਾਨੇ ਦਾ ਨਾਮ ਵੀ ਅਮਰ ਕਰਤਾ ਗੁਰੂ ਸਾਹਿਬ ਨੇ ਅੰਮ੍ਰਿਤ ਬਾਣੀ ਚ, ਸਲੋਕ ਮਹੱਲਾ ਪਹਿਲਾ, ਮਰਦਾਨਾ ਸ਼ਬਦ ਦੇਖੋ ਨਾਮ ਆ ਗਿਆ ਨਾ ਉਹਨਾਂ ਦਾ, ਏਡਾ ਪਿਆਰ ਕੀਤਾ ਗੁਰੂ ਨੇ। ਸੋ ਮੈਂ ਬੇਨਤੀ ਕਰ ਰਿਹਾ ਸੀ ਵੀ ਉਹ ਮਰਾਸੀ ਜਿਹੜੇ ਸੀਗੇ, ਫਿਰ ਭਾਈ ਮਰਦਾਨਾ ਜੀ ਦੇ ਜਿਹੜੇ ਸੀ ਪੁੱਤਰ, ਉਹਨਾਂ ਨੇ ਵੀ ਗੁਰੂ ਸਾਹਿਬ ਜੀ ਦੇ ਹਜ਼ੂਰੀ ਦੇ ਵੀ ਸੇਵਾਵਾਂ ਨਿਭਾਈਆਂ। ਪੰਜਵੇਂ ਪਾਤਸ਼ਾਹ ਦਾ ਪ੍ਰਸੰਗ ਹੈ, ਕਹਿੰਦੇ ਨੇ ਇੱਕ ਬਲਵੰਡ ਨਾਮੀ ਮਹਾਨ ਮਰਾਸੀ ਸੀਗਾ, ਸੱਤਾ ਤਿਸਕੋ ਅਨੁਜ ਸੁਜਾਨਾ। ਅਨੁਜ ਦਾ ਅਰਥ ਹੁੰਦਾ ਛੋਟਾ, ਇਹਦਾ ਛੋਟਾ ਭਾਈ ਸਿੱਖ ਜਿਹਦਾ ਨਾਮ ਸੱਤਾ ਸੀ, ਦੋ ਸਕੇ ਭਰਾ ਬਲਵੰਡ ਵੱਡਾ ਛੋਟਾ, ਸੱਤਾ ਜਿਸ ਦਾ ਨਾਮ ਹੈਗਾ ਹੈ।
ਦਾਰਤ ਤੇ ਦੂਨ ਦੁੱਖ ਪਾਇਓ, ਕਰੇ ਯਤਨ ਤਨ ਹਾਥ ਨ ਆਇਓ।
ਇਹ ਜਿਹੜੇ ਮਰਾਸੀ ਸਨ, ਡੂਮ ਸਨ, ਗਵਈਏ ਸਨ, ਇਹਨਾਂ ਦੇ ਘਰਾਂ ਚ ਗਰੀਬੀ ਬਹੁਤ ਸੀਗੀ, ਗਰੀਬੀ ਬਹੁਤ ਸੀ, ਆਰਥਿਕ ਹਾਲਤ ਜਿਹੜੀ ਇਹਨਾਂ ਦੀ ਬੜੀ ਪਤਲੀ ਸੀਗੀ, ਤੇ ਇਹਨਾਂ ਨੇ ਦੋਵਾਂ ਨੇ ਬੜਾ ਦੁੱਖ ਪਾਇਆ। ਕਰੇ ਯਤਨ ਤਨ ਹਾਥ ਨਾਇਓ, ਬੜੇ ਇਹਨਾਂ ਨੇ ਵਿਚਾਰਿਆ ਹੱਥ ਪੈਰ ਮਾਰੇ, ਇਧਰ ਉਧਰ ਭੱਜ ਨੱਠ ਕੀਤੀ, ਪਰ ਕਿਤੋਂ ਕੋਈ ਗੱਲ ਨਾ ਬਣੀ ਇਹਨਾਂ ਦੀ, ਆਰਥਿਕ ਤੌਰ ਤੇ ਗਰੀਬ ਹੈਗੇ ਜੀ।
ਤਬ ਬਲਵੰਡ ਦੇਸ ਕਿਤ ਗਏ, ਫਿਰ ਬਹੁਤ ਕੁਛ ਦਰਬ ਨਾ ਪਾਇਓ।
ਕਹਿੰਦੇ ਹੁਣ ਵੱਡਾ ਬਲਵੰਡ ਸੀਗਾ, ਵੱਡਿਆਂ ਦੀ ਜ਼ਿੰਮੇਵਾਰੀ ਵੱਡੀ ਹੁੰਦੀ ਹੈ, ਹੁਣ ਉਹਨੇ ਛੋਟੇ ਭਾਈ ਨਾਲ ਰਾਏ ਕੀਤੀ ਵੀ ਏਦਾਂ ਤੇ ਆਪਣਾ ਗੁਜ਼ਾਰਾ ਔਖਾ ਹੈ, ਹੁਨਰ ਆਪਣੇ ਪਾਸ ਹੈਗਾ। ਦੇਖੋ ਹੁਨਰ ਇਹਨਾਂ ਕੋਲੇ ਸੀ ਗਾਉਣ ਦਾ, ਕੁਦਰਤ ਵੱਲੋਂ ਹੀ ਮਰਾਸੀਆਂ ਨੂੰ ਇਹ ਜਿਹੜੀ ਦਾਤ, ਤੇ ਗਾਉਣ ਦਾ ਹੁਨਰ ਸੀ, ਪਰ ਉਹਨਾਂ ਦਾ ਹੁਨਰ ਦਾ ਮੁੱਲ ਪਾਉਣ ਵਾਲਾ ਜਾਂ ਕਹਿ ਲਓ ਕੋਈ ਨਹੀਂ ਸੀ, ਤੇ ਇਹਨਾਂ ਨੇ ਵਿਚਾਰੇ ਇੱਧਰ ਉੱਧਰ ਹੱਥ ਪੈਰ ਮਾਰੇ, ਜਦੋਂ ਗੱਲ ਨਾ ਬਣੀ, ਤਬ ਬਲਵੰਡ ਦੇਸ਼ ਕਿਤੇ ਗਏ, ਉਹ ਕਿਤੇ ਹੋਰ ਦੇਸ਼ ਵਿੱਚ, ਜਿਵੇਂ ਆਪਾਂ ਵੀ ਜਿੱਥੇ ਗੱਲ ਨਾ ਬਣੇ ਦੂਜੇ ਦੇਸ਼ਾਂ ਨੂੰ ਆਪਾਂ ਚੱਲੇ ਹੀ ਹੋਏ ਹਾਂ ਸਾਰੇ, ਇੱਥੇ ਆਉਣ ਦਾ ਕਾਰਨ ਤਾਂ ਆਪਾਂ ਸਾਰਿਆਂ ਨੂੰ ਪਤਾ ਹੀ ਹੈ ਨਾ ਵੀ ਕੀ ਕਾਰਨ ਹੈ। ਭਾਈ ਬਲਵੰਡਾ ਜਿਹੜਾ ਸੀ ਉਹ ਵੀ ਕਿਤੇ ਘਰੋਂ ਬਾਹਰ, ਪਿੰਡੋਂ ਬਾਹਰ ਨਿਕਲ ਗਿਆ, ਦੂਰ ਕਿਸੇ ਵੀ ਦੇਸ਼ ਦੇ ਵਿੱਚ ਆਪਣੀ ਸੈਟਿੰਗ ਹੋ ਜਾਏ, ਕਿਤੇ ਆਪਣਾ ਹੁਨਰ ਦਾ ਕੋਈ ਮੁੱਲ ਪੈ ਜਾਏ, ਕਿਤੇ ਆਪਾਂ ਨੂੰ ਕੋਈ ਚੰਗੀ ਜੋਬ, ਕੋਈ ਨੌਕਰੀ ਕਿੱਥੋਂ ਚਾਰ ਪੈਸੇ ਚੰਗੇ ਮਿਲ ਜਾਣ, ਉਹ ਗਿਆ ਫਿਰ ਉਹ ਬਾਹਰ ਪਿੱਛੋਂ ਦਰਬ ਨਾ ਪਾਇਓ, ਪਰ ਕਿਤੇ ਵਿਚਾਰੇ ਦੇ ਪੈਰ ਨਾ ਲੱਗੇ, ਕਿਤੇ ਕੋਈ ਉਹਦੀ ਸੈਟਿੰਗ ਨਾ ਹੋਈ ਜੀ।
ਸੱਤਾ ਸਤਿਗੁਰ ਪਾਸ ਰਹਿਓ ਹੈ, ਕਰੈ ਕੀਰਤਨ ਅਨੰਦ ਲਹਿਓ ਹੈ।
ਜਿਹੜਾ ਛੋਟਾ ਭਰਾ ਸੀ ਸੱਤਾ, ਉਹ ਗੁਰੂ ਸਾਹਿਬ ਦੇ ਪਾਸ ਆ ਗਿਆ, ਉਹ ਵੀ ਵਧੀਆ ਗਵਈਆ ਸੀਗਾ, ਉਹਦੇ ਕੋਲੇ ਵੀ ਗਾਉਣ ਦਾ ਹੁਨਰ ਸੀਗਾ, ਤੇ ਉਹ ਸਤਿਗੁਰੂ ਜੀ ਦੇ ਪਾਸ ਆ ਗਿਆ, ਕਰਹਿ ਕੀਰਤਨ ਆਨੰਦ ਲਹਿਓ ਹੈ। ਉਹ ਗੁਰੂ ਸਾਹਿਬ ਜੀ ਦੇ ਪਾਸ ਆ ਕੇ ਗੁਰੂ ਸਾਹਿਬ ਨੇ ਪੁੱਛਿਆ ਭਾਈ ਕੀ ਹੁਨਰ ਹੈ ਤੇਰੇ ਕੋਲ, ਕੀ ਕਰ ਸਕਦਾ, ਸਤਿਗੁਰੂ ਗਾਉਣ ਦੀ ਜਾਂਚ ਹੈਗੀ ਹੈ, ਰਾਗਾਂ ਦੀ ਨੌਲੇਜ ਹੈ। ਗੁਰੂ ਸਾਹਿਬ ਕਹਿੰਦੇ ਚੱਲ ਫਿਰ। ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਉਹਦੇ ਹੁਨਰ ਦਾ ਮੁੱਲ ਪਾਇਆ, और उन्हों अपने पास रख लिया। सत्ता जेड़ा छोटा सी वह गुरु साहब के पास गाउन लग गया। बड़ा बलवंड कई थावां ते घूमिया फिरिया कि कोई गल बनी ना सैटिंग ना आई जी।
सुख सो की नस नस गुजरान पाए दर्प कर पहरन खान।
और छोटा ते मौज नाल इत्थे गुरु दे दरबार दे विच है, सेवा करदा, सन्मान भी है, रिस्पेक्ट भी है, इत्थे सत्कार भी है। सैकंड जेड़ा सी चार पैसे भी गुरु साहब वालों वधिया उन्हों जेड़े नहीं दिते जांदे ने। सुख नाल अपना उहदा गुजारा चलदा है। दो सके भरा ने किस्मत वक्री वक्री हुंदी है। अपने घर परिवार तुसी अपने बल झात मार लियो, तुहाडे चो कईआं दी इत्थे गुरु की रहमतां ने चंगा सारा कुछ है, पर कई बेचारे उही पिंडां दे विच उही टकरां मारदे ने, खेतीबाड़ी दे नाल जूझ रहे ने, करजाई ने उत्थे भी। यह लक अपनी है, किस्मत अपनी है, भाग अपने ने। चलो जेड़ा छोटा सी वह तो गुरु साहब दे कोले सत्कार भी प्राप्त करदा है, चंगा मान सम्मान है, चार पैसे गुरु साहब वालों बख्शिश किए जाते ने। कहिंदे ने पाए दरब कर पहरन खान, चंगा पहनदा चंगा खान नूं मिलदा है।
इतक सिख अरदास करावे है, सतगुरु घर ते सब कुछ पावे है।
कई सिख अरदास करवाउंदे ने, इस करके गुरु घर दे विच्चों सारा कुछ उन्हां नूं मिलदा है। खास करके भाई सत्ते दा जिक्र होया जी।
फिर बलवंड विदेश मझारे निरतन ही आयो गुरुद्वारे।
हुण अज वरगे ते भावे साधन नहीं होने भी, फोन ते गल हुंदी होनी है सत्ते नाल बलवंड दी भी तेरी सैटिंग आ गई है, मैं ते हाले बेरोजगारी फिरदा, मैनूं ते कदे कोई गल नहीं बनी। पर जदों मिले ना दोवें भरा कदे, कहिंदे ने बलवंड जिहड़ा सी थक हार के बेचारा कईआं थावां ते, जदों किते इहदी गल ना बनी विदेश विच सारे फिर के निरतन अपने छोटे भरा कोल आया। उहदी उत्थे जिहड़ी सेवा चल रही है उह गुरु के दरबार दे विच वधिया, उहदा मान सन्मान सारा कुछ ठीक है। इहदे कोल जदों आया निरतन ही आयो गुरद्वारे, गुरद्वारे दा मतलब है गुरु दे पास जदों भाई सत्ता रहिंदा, इहदे पास वड्डा भरा अपने छोटे भाई नूं मिलन आया जी।
दुखी होए करबो अकलायो श्री अर्जन जस कवित बनायो।
हुण छोटे भाई ने गुरु साहिब नाल गल कीती होनी है, पुछिया होना सतगुरु ने कौन मेरा वड्डा भरा, सतगुरु भी बेरोजगार है, इहदा भी किते कोई गल नहीं बनी। इह भी बड़े दुखी हो के, इन्हां ने दुखी हो के बहुत व्याकुल हो के गुरु अर्जन साहिब महाराज जी दे पास इन्हां ने खड़ो के जानी गुरु साहब की सिफत विच कुछ गाउणा कीता। ए हुनर मैं पहले ही बेनती की है, ये जेड़े लोग होंदे ने बार बार मैनू कहण तों झिझकाउंदे, मरासी मरासी कही जावां, ये शब्द ठीक नहीं लगता मैनू। असीं कई बार जातां पातां वाले गुरु नानक दे घर दे विच ते सभनां नूं बराबरता है, पर उन्हां दे हुनर की गल ते आपां नूं करनी पैणी है। ते उन्हां कोले ऐसा हुनर हुंदा कई बार बस खड़े खड़े कविता बना देंदे ने, खड़े खड़े ही इन्होंने उस तरह का गीत कोई बना देना। ते इन्हां ने गुरु साहब जी की सिफत गाई है, दोवां भाइयां ने गुरु साहब जी का जस किया जी।
कबित आयो निज द्वारे दया कलपत्र थारे भारे,
बिरद बुलंद दीन दर्द बिदारो है। ये जेड़ा सी कबित है द्रौपदी उधारी ग्रह ते सुटारी, जानी के भाई सत्ते ते बलवंड ने दोवां ने गुरु साहब जी की सिफत विच एक कबित पढ़िया, उहदे विच गुरु साहब जी की पूरी वडियाई की है, रज के पूरा जस कीता है भी आप कल्प ब्रश की तरह हो और आप दे द्वारे ते जेड़ा भी आया तुसी उहदियां झोलियां भरियां ने, तुसी द्रौपदी की लाज रखी है, तुसी हाथी नूं तंदुए तो बचाया है, देवत्यां दा तुसां ने जेड़ा सी देवत्यां वर्गे सिखां दी तुसां ने पैज रखी है, राक्षसां नूं मारिया है, प्रहलाद नूं तुसां ने ही उहदा जेड़ा सीगा लाज रखी सी त्यादक, उह सारियां वडियाइयां कीतियां। उहनां ने आखिया भी सतगुरु साडा भी उधार करो तुसी, मतलब गुरु साहब जी नूं ऐसे नजरिए नाल वेख्या उन्होंने, ऐसी सिफत कीती, कमाल दी वडियाई कीती। कहन लगे तरस खाओ सतगुरु साडे ते, दया करो तुसी सारिआं दा उधार कीता है ते साडा भी उधार करो जी।
चाओ भाई कृपा सिंध के निकट उचारा, अब अवलंब मैं लीन तुम्हारा।
और कृपा दे सागर गुरु जी दे पास उन्होंने बेनती कीती, खास करके सत्ता ते ऑलरेडी है ही है, इत्थे मसला सीगा बड़े बलवंड दा। उहने आख्या कहन लगे जी हुण मैं तुहाडे कोल आया, मैं थक हार के आया, किते गल नहीं बनी, कृपा करके मैनू अपने चरणा च रख लो, मैनू सेवा देओ जी।
सुन श्री गुरु ने धीरज दीनस, पूर्व होए जो मनोरथ कीनस।
नाले गुरु दा दर ते ऐसा, इत्थे जेड़ा भी कोई आस लैके आ जाए निराश जांदे ही नहीं। मनसा च कोई फर्क होवे गल वखरी है, शरदा च कोई फर्क होवे गल वखरी है, क्योंकि साहब दे बचन ने मनसा धार जो घर ते आवे साध संग जन्म मरण मिटावे, आस मनोरथ पूर्ण होवे भेट त गुर दरसाया जी। ਆਪਾਂ ਪੜ੍ਹਦਿਆਂ ਜੋ ਮੰਗ ਹੈ ਠਾਕੁਰ ਆਪਣੇ ਤੇ ਸੋਈ ਸੋਈ ਦੇਵ ਹੈ, ਬਹੁਤ ਸਾਰੇ ਸ਼ਬਦ ਨੇ। ਸਤਿਗੁਰ ਆਇਓ ਸ਼ਰਨ ਤੁਹਾਰੀ, ਔਰ ਜਦੋਂ ਕੋਈ ਸ਼ਰਨ ਵਿੱਚ ਆਉਂਦਾ ਹੈ, ਫਿਰ ਜਦੋਂ ਕੋਈ ਏਦਾਂ ਆਉਂਦਾ ਜਿਵੇਂ ਸਤਿਗੁਰੂ ਨੇ ਬਾਣੀ 'ਚ ਆਖਿਆ, ਅਬ ਹਮ ਚੱਲੀ ਠਾਕੁਰ ਪਏ ਹਾਰ, ਜਬ ਹਮ ਸ਼ਰਨ ਪ੍ਰਭੂ ਕੀ ਆਈ ਰਾਖ ਪ੍ਰਭੂ ਭਾਵੇਂ ਮਾਰ। ਹੁਣ ਤੇ ਅਸੀਂ ਥੱਕ ਹਾਰ ਕੇ ਆਇਆ, ਸਗਲ ਦੁਆਰ ਕੋ ਛੱਡ ਕੇ ਗਹਿਓ ਤੁਹਾਰ ਦੁਆਰ, ਬਾਹੇ ਗਹਿ ਕੀ ਲਾਜ ਅਸ ਗੋਬਿੰਦ ਦਾਸ। ਤੁਹਾਰ ਜਦੋਂ ਬਲਵੰਡੇ ਨੇ ਜਾਣੀ ਏਦਾਂ ਕਹਿਆ ਹੈ,
ਰਹੋ ਹਮ ਨਿਕਟ ਕੀਰਤਨ ਕਰੋ ਅਨੁਜ ਸਹਿਤ ਰਾਗਨ ਸੁਰ ਭਰੋ।
ਸਤਿਗੁਰੂ ਦਇਆ ਦੇ ਘਰ ਵਿੱਚ ਆ ਗਏ, ਦਇਆ ਦੇ ਸਾਗਰ ਨੇ ਆਖਿਆ ਬਲਵੰਡੇ ਨੂੰ, ਕਹਿਣ ਲੱਗੇ ਠੀਕ ਹੈ ਭਾਈ ਕੋਈ ਗੱਲ ਨੀ, ਤੁਸੀਂ ਸਾਡੇ ਪਾਸ ਰਹਿ ਸਕਦੇ ਹੋ, ਜਿਹੜਾ ਤੁਹਾਡੇ ਕੋਲੇ ਹੁਨਰ ਹੈ, ਤੁਹਾਡਾ ਕੰਮ ਹੈ ਕੀਰਤਨ ਕਰਨ ਦਾ, ਸਾਜ਼ ਵਜਾਉਣ ਦਾ, ਤੁਸੀਂ ਸਾਜ਼ ਚੰਗੀ ਤਰ੍ਹਾਂ ਵਜਾਉਂਦੇ ਹੋ, ਇਤਿਆਦਿਕ ਤੁਹਾਨੂੰ ਗਾਉਣ ਦੀ ਜਿਹੜੀ ਯੁਗਤੀ ਤੁਹਾਡੇ ਪਾਸ ਹੈ, ਤੇ ਤੁਸੀਂ ਅੰਜ ਸਹਿਤ ਰਾਗਣ ਸੁਰ ਗਾਇਓ। ਸਤਿਗੁਰੂ ਕਹਿੰਦੇ ਛੋਟਾ ਭਰਾ ਤੁਹਾਡਾ ਪਹਿਲਾਂ ਹੀ ਹੈ, ਤੁਸੀਂ ਦੋਵੇਂ ਇਕੱਠੇ ਹੀ ਗਾਇਆ ਕਰੋ। ਹੁਣ ਭਾਵ ਬਲਵੰਡ ਨੂੰ ਵੀ ਗੁਰੂ ਸਾਹਿਬ ਜੀ ਨੇ ਆਪਣੇ ਪਾਸ ਰੱਖ ਲਿਆ ਜੀ।
ਚਲੇ ਗੁਜ਼ਰਾਨ ਤੁਮਾਰੀ ਲਹੋ ਪਦਾਰਥ ਹੋਏ ਅਨੁਸਾਰੀ।
ਸਤਿਗੁਰੂ ਕਹਿੰਦੇ ਇੱਥੇ ਤੁਹਾਡਾ ਚੰਗਾ ਗੁਜ਼ਾਰਾ ਹੋਵੇਗਾ, ਔਰ ਆਗਿਆਕਾਰੀ ਹੋ ਕੇ ਮੂੰਹੋਂ ਮੰਗੀਆਂ ਮੁਰਾਦਾਂ ਤੁਹਾਡੀਆਂ ਪੂਰੀਆਂ ਹੋਣਗੀਆਂ, ਇੱਥੋਂ ਤੁਹਾਡੇ ਸਾਰੇ ਚਾਅ ਪੂਰੇ ਹੋਣਗੇ, ਤੁਹਾਡੀਆਂ ਸਾਰੀਆਂ ਇਛਾਵਾਂ ਪੂਰੀਆਂ ਹੋਣੀਆਂ ਹਨ।
ਹਿਮ ਕੈ ਗੁਰ ਧਰ ਦੀਨ ਵਿਸਾਲਾ ਲੈ ਆਏ ਖਰਗਾ ਤਿਸ ਕਾਲਾ।
ਕਮਾਲ ਹੈ, ਗੁਰੂ ਸਾਹਿਬ ਨੇ ਪਹਿਲੇ ਦਿਨ ਕਹਿੰਦੇ ਉਹਨੂੰ ਸਨਮਾਨ ਦਿੱਤਾ, ਸਤਿਕਾਰ ਦਿੱਤਾ, ਆਪਣੇ ਪਾਸ ਰੱਖਿਆ, ਨਾਲੇ ਕਹਿੰਦੇ ਇਮ ਕਹਿ, ਇਹ ਕਹਿ ਕੇ ਸਤਿਗੁਰੂ ਕਹਿੰਦੇ ਆਗਿਆ ਚ ਰਹਿ ਕੇ ਇੱਥੇ ਸੇਵਾ ਨਿਭਾਇਓ, ਕੀਰਤਨ ਕਰਿਓ, ਤੁਹਾਡਾ ਸਭ ਕੁਝ ਠੀਕ ਹੋਵੇਗਾ। ਇਮ ਕਹਿ ਗੁਰ ਧਨ ਦੀਨ ਵਿਸਾਲਾ, ਵਿਸਾਲਾ ਦਾ ਅਰਥ ਹੁੰਦਾ ਕਾਫੀ ਸਾਰਾ ਧਨ, ਗੁਰੂ ਸਾਹਿਬ ਨੇ ਆਪਣੇ ਵੱਲੋਂ ਉਹਨੂੰ ਸਨਮਾਨ ਰੂਪ ਦੇ ਵਿੱਚ ਦਿੱਤਾ। ਲੈ ਆਇਸ ਕਰਗਾ ਤਿਸ ਕਾਲਾ, ਬਲਵੰਡਾ ਦਾ ਚਾਉ ਨਾ ਚੱਕਿਆ ਜਾਵੇ ਅੱਜ, ਲੈ ਵੀ ਪਹਿਲਾ ਭਰਾ ਤਾਂ ਪਹਿਲਾਂ ਹੀ ਸੈੱਟ ਸੀਗਾ, ਹੁਣ ਆਪਣੀ ਵੀ ਗੁਰੂ ਸਾਹਿਬ ਨੇ ਕਿਰਪਾ ਕੀਤੀ ਹੈ, ਦੋਵਾਂ ਨੂੰ ਤਨਖਾਹ ਮਿਲਿਆ ਕਰੇਗੀ, ਸੇਵਾ ਅਸੀਂ ਕਰਿਆ ਕਰਾਂਗੇ, ਮਤਲਬ ਵਧੀਆ ਹੋ ਗਿਆ। ਹੁਣ ਲੈ ਕੇ ਮਾਨ ਸਨਮਾਨ ਗੁਰੂ ਜੀ ਦੇ ਪਾਸੋਂ ਬਹੁਤ ਚਾਉ ਨਾਲ ਕਰ ਗਿਆ ਹੈ।
ਉਹ ਸਮੀਪ ਗੁਰੂ ਕੇ ਆਵਾ ਮਿਲਿਓ ਅਨੁਜ ਜਿਤ ਕੀਰਤਨ ਗਾਵਾ।
ਘਰੇ ਜਾ ਕੇ ਦੱਸਿਆ ਹੋਣਾ, ਘਰੇ ਗੱਲਬਾਤ ਕੀਤੀ ਹੋਣੀ ਹੈ, ਚਲੋ ਸਾਰਿਆਂ ਨੇ ਖੁਸ਼ੀ ਮਨਾਈ, ਮਿਲ ਮਿਲਾਪ ਕਰਕੇ ਇਹ ਆ ਗਿਆ ਇੱਥੇ ਗੁਰੂ ਸਾਹਿਬ ਦੇ ਪਾਸ, ਆਪਣੇ ਭਰਾ ਨਾਲ ਰਲ ਕੇ ਨਾ ਮਿਲਿਓ ਅੰਜ ਜੁੱਤ ਕੀਰਤਨ ਗਾਵਾ, ਗੁਰੂ ਕੀ ਵਡਿਆਈ ਕਰਨ ਲੱਗੇ, ਕੀਰਤਨ ਕਰਨ ਲੱਗੇ ਜੀ।
ਸੁਣ ਸਤਿਗੁਰੂ ਪ੍ਰਸੰਨ ਉਦਾਰਾ ਨਾਮ ਰਾਏ ਬਲਵੰਡ ਉਚਾਰਾ।
ਸਤਿਗੁਰੂ ਇਹਨਾਂ ਦੇ ਸਾਜਾਂ ਤੋਂ, ਇਹਨਾਂ ਦੇ ਕੀਰਤਨ ਤੋਂ, ਇਹਨਾਂ ਦੇ ਕੀਰਤਨ ਸ਼ੈਲੀ ਤੋਂ, ਕੀਰਤਨ ਦਾ ਢੰਗ ਸ਼ੈਲੀ ਆਪਣੀ ਆਪਣੀ ਹੈ ਨਾ, ਮਾਫ਼ ਕਰਨਾ ਰਾਗੀ ਤੇ ਤੁਸੀਂ ਦੇਖ ਲਓ ਕੌਮ ਦੇ ਵਿੱਚ ਕਿੰਨੇ ਨੇ, ਚੜ੍ਹਦੇ ਤੋਂ ਚੜ੍ਹਦਾ ਰਾਗੀ ਹੈ, ਪਰ ਸੰਗਤਾਂ ਦੀ ਆਪਣੀ ਕਈ ਵਾਰ ਕਿਸੇ ਦੇ ਸਾਨੂੰ ਰਾਗ ਵਧੀਆ ਲੱਗਦਾ, ਕਿਸੇ ਦਾ ਲਾਭ ਵਧੀਆ ਲੱਗਦਾ, ਕਿਸੇ ਦੀ ਆਵਾਜ਼ ਵਧੀਆ ਲੱਗਦੀ ਹੈ, ਇਸ ਕਰਕੇ ਕੁਝ ਰਾਗੀ ਐਸੇ ਨੇ ਜਿਨ੍ਹਾਂ ਦੀਆਂ ਵੱਡੀਆਂ ਚੌੜੀਆਂ ਫੀਸਾਂ ਵੀ ਦੇਣੀਆਂ ਪੈਂਦੀਆਂ ਨੇ, ਔਰ ਕੁਝ ਐਸੇ ਨੇ ਵਿਚਾਰੇ ਮਿੰਨਤਾਂ ਕਰਦੇ ਫਿਰਦੇ ਨੇ ਵੀ ਲੈ ਲਓ ਜੀ ਸੇਵਾ ਦੇ ਦਿਓ, ਪਰ ਇਹ ਇਹ ਇੱਕ ਆਪਣਾ ਜਿਹੜਾ ਸੀ ਗੁਰੂ ਸਾਹਿਬ ਜੀ ਦੀ ਕਿਰਪਾ ਕਹਿ ਲਵੇ ਇਹਨੂੰ, ਜਾਣੀ ਕਿ ਉਹਨਾਂ ਨੇ ਏਡੇ ਸੋਹਣੇ ਢੰਗ ਦੇ ਨਾਲ ਗਾਉਣਾ ਕੀਤਾ, ਗੁਰੂ ਸਾਹਿਬ ਏਡੇ ਪ੍ਰਸੰਨ ਹੋਏ ਉਹਨਾਂ ਦੇ ਕੀਰਤਨ ਤੋਂ, ਉਹਨਾਂ ਦੀ ਕੀਰਤਨ ਸ਼ੈਲੀ ਤੋਂ, ਉਹਨਾਂ ਦੇ ਕੀਰਤਨ ਕਰਨ ਦੇ ਢੰਗ ਤੋਂ। ਨਾਮ ਰਾਏ ਬਲਵੰਡ ਉਚਾਰਾ, ਸਤਿਗੁਰਾਂ ਨੇ ਉਹਨਾਂ ਦਾ ਨਾਮ ਰਾਏ ਬਲਵੰਡ ਹੀ ਰੱਖਤਾ, ਇੱਕ ਦਾ ਨਾਮ ਸੱਤਾ ਸੀ ਤੇ ਇੱਕ ਦਾ ਨਾਮ ਬਲਵੰਡ ਸੀਗਾ, ਰਾਏ ਬਲਵੰਡ ਉਹਨਾਂ ਨੂੰ ਕਹਿਣ ਲੱਗੇ ਹਨ।
ਹਰਖਤ ਹੋਏ ਹੋਏ ਰੁਚ ਸੋ ਗਾਵੈ ਦੋਨੋਂ ਭਰਾਤ ਸੁਰ ਸਦਕਾਵੈ।
ਜਦੋਂ ਇਹਨਾਂ ਨੂੰ ਮਾਨ ਸਨਮਾਨ ਮਿਲਦਾ ਤੇ ਬਹੁਤ ਹਰਖਤ ਅਰਥ ਖੁਸ਼ੀ ਹੁੰਦਾ, ਖੁਸ਼ ਹੋ ਕੇ ਬਾਣੀ ਦਾ ਗਾਇਨ ਕਰਦੇ ਨੇ, ਕੀਰਤਨ ਕਰਦੇ ਨੇ, ਦੋਨੋਂ ਭਰਾਤ ਸੁਰਸ, ਸੁਰਸ ਦਾ ਮਤਲਬ ਹੁੰਦਾ ਰਸ ਸਹਿਤ, ਅਸਲ ਵਿੱਚ ਕਥਾ ਕੀਰਤਨ ਦਾ ਆਨੰਦ ਉਦੋਂ ਹੀ ਆਉਂਦਾ ਜਦੋਂ ਗਾਉਣ ਵਾਲਾ ਵੀ ਰਸ ਲੈ ਕੇ ਗਾਉਂਦਾ, ਕਰਨ ਵਾਲਾ ਵੀ ਰਸ, ਕਰਨ ਵਾਲੇ ਨੂੰ ਵੀ ਗਾਉਣ ਵਾਲੇ ਨੂੰ ਵੀ ਰਸ ਆਉਣਾ ਚਾਹੀਦਾ, ਫਿਰ ਸਰੋਤਿਆਂ ਨੂੰ ਵੀ ਆਉਂਦਾ, ਉਹ ਰਸ ਨਾਲ ਆਪ ਆਨੰਦ ਹੁੰਦੇ ਨੇ, ਭਿੱਜ ਕੇ ਕੀਰਤਨ ਕਰਦੇ ਹਨ।
ਰਾਗ ਰਾਗਨੀ ਕਰ ਅਨੁਰਾਗੇ ਗਾਵੈ ਸੁੰਦਰ ਸਭ ਸੁਭ ਲਾਗੇ।
ਔਰ ਉਹ ਰਾਗ ਤੇ ਰਾਗਣੀਆਂ ਬੜੇ ਪ੍ਰੇਮ ਨਾਲ ਗਾਉਂਦੇ ਨੇ ਤੇ ਬੜਾ ਸੁੰਦਰ ਲੱਗਦਾ, ਰਾਗ ਆਪਣੇ ਨੇ, ਰਾਗਣੀਆਂ ਨੇ, ਘਰ ਨੇ, ਕਈ ਕੁਝ ਹੈਗਾ, ਇਹ ਜਿਹੜੇ ਇਸ ਖੇਤਰ ਦੇ ਮਾਸਟਰ ਲੋਕ ਨੇ ਉਹਨਾਂ ਨੂੰ ਪਤਾ, ਮਤਲਬ ਉਹ ਕੀਰਤਨ ਦੀ ਮੁਹਾਰਤ ਉਹਨਾਂ ਦੇ ਪਾਸ ਹੈ, ਕੀਰਤਨ ਦੇ ਵਿੱਚ ਮਾਸਟਰ ਨੇ, ਸਾਜ਼ ਵਜਾਉਣ ਦੇ ਵਿੱਚ ਮਾਸਟਰ ਨੇ, ਹੁਨਰ ਬੜਾ ਉਹਨਾਂ ਦੇ ਪਾਸ, ਉਹਨਾਂ ਨੇ ਬਹੁਤ ਕਮਾਲ ਦੇ ਢੰਗ ਦੇ ਨਾਲ ਕੀਰਤਨ ਕਰਨਾ, ਗੁਰੂ ਪਹਿਲ ਪਾਤਸ਼ਾਹ ਬੜੇ ਟੁੱਟਦੇ ਜੀ।
ਸਿੱਖ ਸਰਾਹਨ ਕਰੈ ਸੁਨੰਤੇ ਤਿਉ ਤਿਉ ਸੁ ਅਹੰਕਾਰ ਕਰਨ ਤੇ
ਸਿਮਾ ਕਰਨਾ। ਆਹ ਜਿਹੜੀ ਵਿਚਕਾਰ ਭਾਈ ਸਾਹਿਬ ਲਿਖਦੇ ਨੇ, ਕਹਿੰਦੇ ਜਿਵੇਂ ਜਿਵੇਂ ਕੀਰਤਨ ਕਰਦੇ ਨਾ, ਉਹ ਸਾਜ਼ ਵਜਾਉਂਦੇ, ਅਲਾਪ ਲਾਉਂਦੇ, ਉਹਨਾਂ ਦੀ ਸ਼ੈਲੀ ਵੱਖਰੀ, ਉਹਨਾਂ ਦਾ ਢੰਗ ਵੱਖਰਾ। ਕਹਿੰਦੇ ਜਿਵੇਂ ਜਿਵੇਂ ਕੀਰਤਨ ਕਰਦੇ ਸੁਣਨ ਵਾਲੇ ਆਨੰਦ ਨਾਲ ਸੁਣਦੇ, ਔਰ ਸੁਣਨ ਵਾਲੇ ਜਦੋਂ ਉਹਨਾਂ ਨੂੰ ਆਨੰਦ ਆਉਂਦਾ ਹੈ ਤੇ ਨੈਚੁਰਲੀ ਫਿਰ ਬੰਦਾ ਸਲਾਘਾ ਤੇ ਕਰਦਾ ਹੀ ਹੈ, ਸਿਫਤ ਤੇ ਕਰਦਾ ਹੀ ਹੈ, ਵਡਿਆਈ ਤੇ ਕਰਦਾ ਹੀ ਹੈ। ਲੋਕ ਉਹਨਾਂ ਨੂੰ ਕਹਿੰਦੇ ਵੀ ਵਾਹ, ਸੱਤੇ ਦਾ ਕੀਰਤਨ, ਬਲਵੰਡ ਦਾ ਕੀਰਤਨ, ਜੋੜੀ ਕਿਆ ਫੱਬਦੀ ਹੈ, ਇਹਨਾਂ ਦਾ ਆਪਸੀ ਬੜੀ ਜਿਹੜੀ ਸੁਰਤਾ ਲੈ ਇਹਨਾਂ ਦੀ ਬਣਦੀ ਹੈ, ਇਹ ਬੜਾ ਭਿੱਜ ਕੇ ਕੀਰਤਨ ਕਰਦੇ ਨੇ। ਇਹ ਦੋਵੇਂ ਐਨ ਇੰਨਾ ਸੋਹਣਾ ਗਾਇਨ ਕਰਦੇ ਸੀ, ਸੰਗਤਾਂ ਵਾਹ ਵਾਹ ਕਰ ਉੱਠਦੀਆਂ, ਸੰਗਤਾਂ ਨੂੰ ਬੜਾ ਆਨੰਦ ਆਉਂਦਾ, ਸੁਣਨ ਵਾਲਿਆਂ ਦੇ ਐਨ ਮਨ ਝੂਮ ਉੱਠਦੇ, ਬੈਰਾਗ ਵਿੱਚ ਬਹਿ ਤੁਰਦੇ। ਉਹਨਾਂ ਨੇ ਜਿਵੇਂ ਜਿਵੇਂ ਵਡਿਆਈ ਕਰਨੀ, ਮਾਫ਼ੀ ਦੇਣੀ, ਕਈ ਵਾਰ ਵਡਿਆਈ ਬੰਦੇ ਦਾ ਸਾਈਡ ਇਫੈਕਟ ਕਰ ਜਾਂਦੀ ਹੈ, ਲੋਕਾਂ ਦੀਆਂ ਵਡਿਆਈਆਂ ਲੋਕਾਂ ਦੀ ਬੱਲੇ ਬੱਲੇ ਕਈਆਂ ਦੀਆਂ ਜੜਾਂ 'ਚ ਬਹਿ ਗਈ। ਇਹ ਜਿਹੜਾ ਮਾਨ ਸਨਮਾਨ ਵੀ ਨਾ ਇਹ ਸਾਂਭਣਾ ਪੈਂਦਾ ਹੈ, ਜੇ ਭਾਂਡਾ ਛੋਟਾ ਹੋਵੇ ਤੇ ਵਡਿਆਈ ਵੱਡੀ ਪੈਣ ਲੱਗ ਜਾਵੇ, ਬੱਲੇ ਬੱਲੇ ਕਈਆਂ ਤੋਂ ਸਾਂਭ ਹੀ ਨਹੀਂ ਜਾਂਦੀ, ਪੈਰ ਉਖੜ ਜਾਂਦੇ ਨੇ, ਇਹ ਵੀ ਬੜਾ ਵੱਡਾ ਨੁਕਸਾਨ ਕਰਦੀ ਹੈ ਚੀਜ਼। ਇਹਦੇ ਨਾਲ ਈਗੋ ਪੈਦਾ ਹੋ ਜਾਂਦੀ ਹੈ ਅੰਦਰ, ਹਉਮੈ ਪੈਦਾ ਹੋ ਜਾਂਦੀ ਹੈ, ਬਸ ਆਹੀ ਮਸਲਾ ਇੱਥੇ ਖੜਾ ਹੋ ਗਿਆ। ਜਿਉਂ ਜਿਉਂ ਇਹ ਕੀਰਤਨ ਕਰਦੇ, ਸੰਗਤਾਂ ਲਾਈਕ ਕਰਦੀਆਂ ਨੇ, ਪਸੰਦ ਕਰਦੀਆਂ ਨੇ, ਉਹਨਾਂ ਨੂੰ ਅੱਛਾ ਲੱਗਦਾ ਹੈ। ਕਹਿੰਦੇ ਜਿਵੇਂ ਜਿਵੇਂ ਸੰਗਤਾਂ ਸਲਾਘਾ ਕਰਦੀਆਂ, ਇਹਨਾਂ ਦੇ ਅੰਦਰ ਈਗੋ ਆਉਣ ਲੱਗ ਪਈ ਵੀ ਅਸੀਂ ਵੱਡੇ ਕੀਰਤਨੀ ਹੈ। ਸੰਗਤਾਂ ਨੂੰ ਜਦੋਂ ਕੀਰਤਨ ਸਰਵਣ ਕਰਾਉਂਦੇ ਆ, ਝੂਮਣ ਲਾ ਦੇਣੇ ਆ, ਆਸ਼ਸ਼ ਕਰ ਉੱਠਦੀਆਂ ਹਨ।
ਇਸ ਵਿਦ ਕੇਤਕ ਕਾਲ ਬਿਤਾਇਓ, ਦਿਨ ਪ੍ਰਤ ਔਰ ਹੰਕਾਰ ਵਧਾਇਓ।
ਔਰ ਇਸ ਤਰ੍ਹਾਂ ਜਦੋਂ ਥੋੜਾ ਜਿਹਾ ਸਮਾਂ ਲੰਘਦਾ ਗਿਆ, ਇਹ ਕੀਰਤਨ ਕਰਦੇ ਗਏ, ਸੰਗਤਾਂ ਆਨੰਦ ਮਾਣਦੀਆਂ ਗਈਆਂ, ਗੁਰੂ ਕੇ ਪਿਆਰੇ ਆਨੰਦ ਮਾਣਦੇ ਗਏ, ਪਰ ਸੰਗਤਾਂ ਨੂੰ ਆਨੰਦ ਵਧੀ ਗਿਆ, ਇਹਨਾਂ ਦਾ ਹੰਕਾਰ ਵਧੀ ਗਿਆ, ਮਾਫ਼ੀ ਦੇਣੀ, ਇਹਨਾਂ ਦਾ ਹੰਕਾਰ ਚ ਵਾਧਾ ਹੋ ਗਿਆ। ਜਦੋਂ ਖੜਾ ਖੜਾ ਕੇ ਲੋਕਾਂ ਨੇ ਇਹਨਾਂ ਨੂੰ ਨਮਸਕਾਰਾਂ ਕਰਨੀਆਂ, ਵਾਹ ਵਾਹ ਕਰਨੀ, ਬੱਲੇ ਬੱਲੇ ਕਰਨੀ, ਕਿਤੇ ਬੰਦਾ ਆਪਣੇ ਆਪ ਨੂੰ ਸੰਭਾਲ ਸਕਦਾ, ਇੱਥੇ ਗੁਰੂ ਕਿਰਪਾ ਹੋਵੇ ਨਾ ਤਾਂ ਮਾਣ ਸਨਮਾਨ ਸੰਭਾਲੇ ਜਾਂਦੇ ਨੇ, ਨਹੀਂ ਤਾਂ ਇੱਥੇ ਮਾੜਾ ਜਾਂ ਕਿਸੇ ਦੇ ਗੋਡੀ ਹੱਥ ਲੱਗੇ ਨਹੀਂ ਤੇ ਬੰਦਾ ਆਪਣੇ ਆਪ ਨੂੰ ਰੱਬ ਸਮਝਣ ਲੱਗ ਜਾਂਦਾ, ਬੰਦਾ ਕਿਸੇ ਹੋਰੇ ਹਵਾ 'ਚ ਉਡਾਰੀਆਂ ਮਾਰਨ ਲੱਗ ਜਾਂਦਾ, ਬੰਦਾ ਇਹਨੂੰ ਹੋਰੇ ਫੀਲਿੰਗ ਆਉਣ ਲੱਗ ਜਾਂਦੀ ਹੈ, ਉਹ ਫੀਲਿੰਗ ਮਾਰਦੀ ਹੈ, ਬੰਦਾ ਨਿਮਰਤਾ 'ਚ ਰਹੇ ਨਾ, ਕਹਿ ਦੇਵੇ ਵੀ ਮੈਂ ਨਾ ਹੀ ਕੁਛ ਹਾਂ, ਨਾ ਹੀ ਕਿਛ ਆਹੇ, ਨਾ ਮੋਰਾ, ਏਦਾਂ ਦੀ ਭਾਵਨਾ ਰੱਖੇ। ਚਲੋ, ਜਾਣੀ ਕਿ ਇੱਥੇ ਦਿਨ ਪ੍ਰਤ ਔਰ ਹੰਕਾਰ ਵਧਾਇਓ, ਇਹਨਾਂ ਦਾ ਹੰਕਾਰ ਵਧਣ ਲੱਗ ਪਿਆ, ਈਗੋ ਵਧਣ ਲੱਗ ਪਈ ਜੀ।
ਕਿਰਪਾ ਸਿੰਧ ਨੇ ਤਿੰਨ ਗਤ ਜਾਨੀ, ਓਛੇ ਡੂਮ ਜਾਤ ਭੈ ਮਾਨੀ।
ਹੁਣ ਗੁਰੂ ਤੋਂ ਭਲਾ ਕੁਝ ਛੁਪੇ ਹੈ, ਗੁਰੂ ਤੇ ਅੰਤਰ ਜਾਮੀ ਹੈ, ਘੱਟ ਘੱਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪ੍ਰਸ਼ਾਂਤ। ਗੁਰੂ ਤੇ ਉਹ ਦੂਰੋਂ ਵੇਖ ਲੈਂਦਾ ਵੀ ਜਿਹੜਾ ਉਹ ਸਿਖਾਉਣ ਲੱਗਿਆ ਨਾ, ਉਹਦੇ ਅੰਦਰ ਹੰਕਾਰ ਕਿੰਨਾ ਕੁ ਹੈ, ਉਹਦੇ ਅੰਦਰ ਨਿਮਰਤਾ ਕਿੰਨੀ ਕੁ ਹੈ, ਉਹਦੀ ਭਾਵਨਾ ਕੈਸੀ ਹੈ। ਇਸ ਕਰਕੇ ਇੱਥੇ ਬਿਲਕੁਲ ਆਉਣ ਦਾ ਇੱਕ ਤਰੀਕਾ ਹੈ, ਨਿਮਰਤਾ ਨਾਲ ਆਉਣਾ ਇੱਥੇ ਆਪਾਂ ਨੇ। ਚਲੋ, ਜਾਣੀ ਕਿ ਗੁਰੂ ਸਾਹਿਬ ਕਹਿੰਦੇ ਕਿਰਪਾ ਸਿੰਧ, ਕਿਰਪਾ ਦੇ ਖਜ਼ਾਨੇ, ਕਿਰਪਾ ਦੇ ਸਾਗਰ। ਗੁਰੂ ਸਾਹਿਬ ਜੀ ਨੇ ਇਹ ਗੱਲ ਜਾਣ ਲਈ ਹੋਛੇ ਡੂਮ ਜਾਤ ਭੈ ਮਾਨੀ, ਖਿਮਾ ਕਰਨਾ, ਇਹਦੇ ਅਰਥ ਮੈਨੂੰ ਕਰਨੇ ਪੈਣਗੇ। ਕਹਿੰਦੇ ਇਹ ਜਿਹੜੀ ਡੂਮ ਜਾਤ ਹੈ ਨਾ, ਇਹ ਘਮੰਡੀ ਹੋ ਗਏ, ਜਾਤ ਹੋਛੀ ਹੈ ਇਹਨਾਂ ਦੀ, ਮਾਨ ਸਨਮਾਨ ਇਹਨਾਂ ਤੋਂ ਸੰਭਾਲਿਆ ਨਹੀਂ ਜਾਂਦਾ, ਸਤਿਕਾਰ ਇਹਨਾਂ ਤੋਂ ਸੰਭਾਲਿਆ ਨਹੀਂ ਜਾਂਦਾ, ਇਹਨਾਂ ਦਾ ਕਹਿਣ ਦਾ ਭਾਵ ਇਹ ਹੁਣ ਆਪਣੇ ਆਪ ਨੂੰ ਕੰਟਰੋਲ 'ਚ ਨਹੀਂ ਰੱਖ ਰਹੇ। ਤੇ ਗੁਰੂ ਸਾਹਿਬ ਜੀ ਨੇ ਜਦੋਂ ਇਹ ਜਾਣ ਲਿਆ ਵੀ ਇਹ ਤੇ ਆਪਣੇ ਆਪ ਦੇ ਉੱਪਰ ਘਮੰਡ ਕਰਨ ਲੱਗ ਪਏ ਨੇ, ਆਪਣੇ ਆਪ ਦੇ ਉੱਪਰ ਤੇ ਹੰਕਾਰ ਕਰਨ ਲੱਗ ਪਏ ਹਨ।
ਆਦਿ ਅੰਤ ਕੀ ਦਸਾ ਵਿਸਾਰੀ, ਹਮ ਵਿਦਿਆ ਵੱਡ ਭੇ ਅਹੰਕਾਰੀ।
ਗੁਰੂ ਸਾਹਿਬ ਨੇ ਸੋਚਿਆ ਵੀ ਇਹ ਤੇ ਇਹਨਾਂ ਨੂੰ ਮਾਨ ਸਨਮਾਨ ਕੀ ਮਿਲ ਗਿਆ, ਇਹ ਤੇ ਭੁੱਲੇ ਹੀ ਗਏ ਵੀ ਸਾਡਾ ਪਹਿਲਾਂ ਹਾਲਤ ਕੀ ਸੀਗੀ। ਇਹ ਬੰਦੇ ਨੂੰ ਭੁੱਲਣਾ ਨਹੀਂ ਚਾਹੀਦਾ, ਵੈਸੇ ਆਪਣਾ ਪਿਛੋਕੜ ਭੁਲਾਉਣਾ ਨਹੀਂ ਚਾਹੀਦਾ। ਬਹੁਤੇ ਬੰਦੇ ਤੁਸੀਂ ਦੇਖਿਆ ਹੋਛੇ ਬੰਦੇ ਨਾ, ਉਹ ਆਪਣਾ ਪਿਛੋਕੜ ਮਿੰਟ ਲਾਉਂਦੇ ਨੇ ਭੁਲਾਉਣ ਨੂੰ। ਕੱਲ ਤੋਂ ਬੰਦਾ ਮਿੰਨਤਾਂ ਕਰਦਾ ਹੁੰਦਾ, ਵਾਹਿਗੁਰੂ ਕਿਰਪਾ ਕਰਦੇ ਤੇ ਬੰਦਾ ਫਿਰ ਉਹਨਾਂ ਨੂੰ ਸਤਿ ਸ੍ਰੀ ਅਕਾਲ ਵੀ ਨਹੀਂ ਬੁਲਾਉਂਦਾ, ਫਤਿਹ ਵੀ ਨਹੀਂ ਮੰਨਦਾ, ਹੋਰੇ ਕਿਸੇ ਦੁਨੀਆਂ ਦਾ ਵਾਸੀ ਹੋ ਜਾਂਦਾ ਉਹ। ਐਸਾ ਨਹੀਂ ਹੋਣਾ ਚਾਹੀਦਾ, ਬੰਦੇ ਨੂੰ ਆਪਣਾ ਸਾਰਾ ਕੁਝ ਯਾਦ ਰੱਖਣਾ ਚਾਹੀਦਾ। ਪਰ ਇਹ ਟ੍ਰੈਜਡੀ ਹੈ ਮਨੁੱਖ ਦੀ, ਇਹ ਦੁਖਾਂਤ ਹੈ ਮਨੁੱਖ ਦਾ। ਚਲੋ, ਕਹਿੰਦੇ ਨੇ ਆ ਦੰਤ ਕੀ ਦਸ਼ਾ ਵਿਸ਼ਾਰੀ, ਪਹਿਲਾਂ ਇਹਨਾਂ ਦੀ ਕੀ ਦਸ਼ਾ ਸੀਗੀ ਉਹ ਭੁੱਲ ਗਏ, ਕੀ ਹਾਲਤ ਸੀਗੀ। ਮੈਨੂੰ ਇੱਕ ਬੇਨਤੀ ਮੈਂ ਵਿਚਕਾਰ ਦੀ ਕਰਦਿਆਂ, ਸਮਾਂ ਤੇ ਨਹੀਂ ਹੈ, ਪਰ ਗੁਰੂ ਸਾਹਿਬਾਨਾਂ ਦੇ ਜੀਵਨ ਵੇਖਿਓ ਸੰਗਤ ਜੀ, ਜਿੱਦਣੇ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਨੂੰ ਨਾ ਗੁਰਤਾ ਗੱਦੀ ਤੇ ਸੁਸ਼ੋਭਿਤ ਕੀਤਾ ਧੰਨ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਨੇ 1574 ਦੇ ਵਿੱਚ, ਭਾਈ ਜੇਠਾ ਜੀ ਸੀ ਜਿਹੜੇ, ਜਿਨ੍ਹਾਂ ਨੇ ਕਿੰਨਾ ਲੰਮਾ ਸਮਾਂ ਟੋਕਰੀ ਢੋਈ ਗੁਰੂ ਦਰਬਾਰ ਦੀ, ਸੇਵਾਵਾਂ ਕੀਤੀਆਂ ਜਿਨ੍ਹਾਂ ਨੂੰ ਕੋਈ ਪੁੱਛਦਾ ਹੀ ਨਹੀਂ ਸੀਗਾ, ਕਿਉਂਕਿ ਜਨਮ ਤੋਂ ਥੋੜੇ ਸਮੇਂ ਬਾਅਦ ਮਾਂ ਚੜ੍ਹਾਈ ਕਰ ਗਈ, ਪਿਤਾ ਚੜ੍ਹਾਈ ਕਰਕੇ, ਸਾਰਿਆਂ ਨੇ ਤਿਆਗ ਤਾ ਜਿੱਦਾਂ ਦਾ ਇਹਨਾਂ ਦਾ ਹਾਲਤ ਸੀਗਾ। ਨਾਨੀ ਲੈ ਆਈ, ਨਾਨੀ ਜਿਹੜੀ ਸੀ ਛੋਲੇ ਉਬਾਲਦੀ ਹੈ, ਘੁੰਗਣੀਆਂ ਤਿਆਰ ਕਰਦੀ ਹੈ ਤੇ ਭਾਈ ਜੇਠੇ ਦੇ ਸਿਰ ਤੇ ਰੱਖਦੀ ਹੈ, ਆਪਾਂ ਉਹ ਸਾਰਾ ਕੁਝ ਦੇਖਦੇ ਹੀ ਹਾਂ ਸਾਰਾ ਕੁਝ। ਸੋ ਇਸ ਕਰਕੇ ਜਦੋਂ ਸਮਾਂ ਆਇਆ ਨਾ, ਚਲੋ ਸੰਖੇਪ ਦੇ ਵਿੱਚ, ਗੁਰੂ ਸਾਹਿਬ ਜੀ ਨੇ ਗੁਰਤਾ ਗੱਦੀ ਤੇ ਬਿਰਾਜਮਾਨ ਕਰਤਾ, ਪਰਕਰਮਾ ਕਰਕੇ ਮੱਥਾ ਟੇਕਿਆ ਔਰ ਕਹਿਣ ਲੱਗੇ ਵੀ ਤੁਹਾਨੂੰ ਗੁਰੂ ਰਾਮਦਾਸ ਆਪਣੀ ਰਸਨਾ ਚੋਂ ਮੁਬਾਰਕ ਬਚਨ ਕਰੋ, ਸੰਗਤ ਸਰਵਣ ਕਰਨ ਲਈ ਉਤਾਵਲੀ ਹੈ। ਇਤਿਹਾਸ ਕਹਿੰਦਾ ਉਦਣੇ ਤੁਹਾਨੂੰ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਦੇ ਨੇਤਰ ਬੰਦ ਹੋ ਗਏ, ਅੱਖਾਂ ਦੇ ਵਿੱਚੋਂ ਛਮ ਛਮ ਅਥਰੂ ਬਹਿ ਤੁਰੇ, ਅੱਖਾਂ ਦੇ ਵਿੱਚੋਂ ਅਥਰੂ ਬਹਿ ਤੁਰੇ ਔਰ ਕਹਿਣ ਲੱਗੇ ਵੀ ਉਹ ਵੀ ਦਿਨ ਸੀ ਜਦੋਂ ਕੋਈ ਪੁੱਛਦੇ ਨਹੀਂ ਸੀ ਜੇਠਿਆ ਰੋਟੀ ਖਾਧੀ ਹੈ, ਜੇਠਿਆ ਨਹਾ ਲਿਆ, ਜੇਠਿਆ ਰਾਮ ਕੀਤਾ, ਕੋਈ ਪੁੱਛਦਾ ਹੀ ਨਹੀਂ ਸੀ। ਤੇ ਅੱਜ ਇਹ ਵੀ ਦਿਨ ਨੇ ਤੇ ਦੁਨੀਆ ਨਮਸਕਾਰ ਕਰਦੀ ਹੈ। ਉਹਦਣੇ ਕਹਿੰਦੇ ਅੱਖਾਂ ਦੇ ਵਿੱਚੋਂ ਅਥਰੂ ਬਹਿ ਤੁਰੇ ਤੇ ਸਤਿਗੁਰੂ ਨੂੰ ਆਪਣਾ ਪਿਛੋਕੜ ਨਹੀਂ ਭੁੱਲਿਆ। ਔਰ ਉਹਦਣੇ ਉਹਨਾਂ ਨੇ ਆਖਿਆ ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ, ਗੁਰ ਸਤਿਗੁਰ ਸੰਗ ਕੀਰੇ ਹਮ ਥਾਪੇ। ਕਿੱਡੇ ਕਮਾਲ ਦੇ ਵਚਨ ਸੀ, ਸਾਡੀ ਤੋਂ ਕੋਈ ਬਾਤ ਨਹੀਂ ਸੀ ਪੁੱਛਦਾ, ਸਾਡੇ ਤੋਂ ਕੋਈ ਬਾਹ ਨਹੀਂ ਸੀ ਫੜਦਾ, ਕੀੜਿਆਂ ਮਕੌੜਿਆਂ ਵਰਗਾ ਸਾਡਾ ਜੀਵਨ ਸੀ। ਪਰ ਅੱਜ ਜਿਹੜੀਆਂ ਖੇਡਾਂ ਵਰਤੀਆਂ ਨੇ ਇਹ ਕਿਹਦੀ ਬਦੌਲਤ ਹੈ? ਬੰਦੇ ਨੂੰ ਯਾਦ ਰੱਖਣਾ, ਕਿਸੇ ਦੇ ਅਹਿਸਾਨ ਨਹੀਂ ਭੁੱਲਣੇ ਚਾਹੀਦੇ। ਚਲੋ ਇੱਥੇ ਮੈਂ ਤਾਂ ਬੇਨਤੀ ਕਰ ਰਿਹਾ, ਗੁਰੂ ਸਾਹਿਬ ਨੇ ਦੇਖਿਆ ਵੀ ਇਹ ਤੇ ਹੋਰੇ ਤਰ੍ਹਾਂ ਦਾ ਇਹਨਾਂ ਦਾ ਜੀਵਨ ਜਿਹਾ ਹੋ ਗਿਆ, ਹੰਕਾਰ ਕਰਨ ਲੱਗ ਪਏ ਨੇ, ਈਗੋ ਕਰਨ ਲੱਗ ਪਏ ਨੇ। ਹਮ ਵਿਦਿਆ ਵੱਡ ਭੇ ਹੰਕਾਰੀ, ਇਹਨਾਂ ਦੇ ਅੰਦਰ ਹੰਕਾਰ ਕਿਹੜੀ ਗੱਲ ਦਾ ਵੀ ਅਸੀਂ ਬਹੁਤ ਗੁਣੀ ਆ, ਸਾਡੇ ਕੋਲੇ ਬੜਾ ਗੁਣ ਹੈ ਕੀਰਤਨ ਦਾ, ਸਾਜ਼ਾਂ ਦਾ, ਸਾਨੂੰ ਗਾਉਣ ਦੀ ਸਾਡੇ ਕੋਲੇ ਬੜਾ ਜਿਹੜੀ ਹੈ ਹੁਨਰ ਹੈਗਾ, ਕਲਾ ਹੈਗੀ ਹੈ। ਅਸੀਂ ਸਰੋਤਿਆਂ ਨੂੰ ਝੂਮਣ ਲਾ ਦਿੰਦੇ ਹਾਂ, ਸਰੋਤਿਆਂ ਨੂੰ ਬੰਨ ਕੇ ਰੱਖ ਦਿੰਦੇ ਹਾਂ।
ਗੁਰੂ ਗਰੀਬ ਨਵਾਜ ਨਾ ਜਾਣਾ, ਗਾਏ ਨੀ ਕੰਮ ਭਏ ਮਹਾਨਾ,
ਕਹਿਣ ਲੱਗੇ ਨੇ ਮਨ ਦੇ ਵਿੱਚ ਹੋ ਗਿਆ ਹੰਕਾਰ, ਗਰੀਬ ਨਵਾਜ ਗੁਰੂ ਨੂੰ ਵੀ ਇਹਨਾਂ ਨੇ ਪਿੱਛੇ ਹੀ ਕਰਤਾ, ਬਸ ਆਪਣੇ ਆਪ ਨੂੰ ਵੀ ਅਸੀਂ ਕੀਰਤਨ ਕਰਦੇ ਹਾਂ, ਸਾਨੂੰ ਕੀਰਤਨ ਕਰਨ ਦੀ ਮੁਹਾਰਤ ਹੈ, ਸਾਡੀ ਤੇ ਵਾਹ ਵਾਹ ਹੋ। ਗਾਏ ਨੀਕ ਹਮ ਭੈ ਮਹਾਨਾ, ਅਸੀਂ ਬਹੁਤ ਸੋਹਣਾ ਗਾਨੇ ਆ, ਇਸ ਕਰਕੇ ਅਸੀਂ ਮਹਾਨ ਹੈਗੇ ਆ। ਇਹ ਨਹੀਂ ਕਹਿੰਦੇ ਵੀ ਗੁਰੂ ਨੇ ਸਾਨੂੰ ਮਹਾਨ ਕੀਤਾ, ਗੁਰੂ ਨੇ ਸਾਨੂੰ ਵਡਿਆਈ ਬਖਸ਼ੀ ਹੈ ਨਾ, ਮਨ ਦੇ ਵਿੱਚ ਬਸ ਮੈਂ ਆ ਗਈ ਹੈ।
ਹੰਕਾਰ ਤੇ ਕੁਛ ਸਮਾਂ ਬਿਤਾਵਾ, ਭਗਨੀ ਕੋ ਸੋ ਵਿਆਹ ਤਾਂ ਵਿਆਹਵਾ।
ਹੁਣ ਗੁਰੂ ਸਾਹਿਬ ਜਾਣਦੇ ਨੇ ਵੀ ਇਹ ਕਰਦੇ ਤਾਂ ਹੰਕਾਰ ਨੇ, ਪਰ ਮੌਕਾ ਹੈ, ਗੁਰੂ ਸਾਹਿਬ ਇਹਨਾਂ ਨੂੰ ਸਮਝਾਉਣਾ ਵੀ ਚਾਹੁੰਦੇ ਨੇ ਸਿਆਣੀ ਮਾਂ ਦੀ ਤਰ੍ਹਾਂ, ਕਿਉਂਕਿ ਗੁਰੂ ਨੂੰ ਸਿੱਖ ਦਾ ਫਿਕਰ ਵੀ ਹੈ। ਜਦੋਂ ਸਿੱਖ ਥੋੜਾ ਜਿਹਾ ਰਸਤੇ ਤੋਂ ਪਾਸੇ ਜਾਂਦਾ ਹੈ, ਗੁਰੂ ਸਮਝਾਉਂਦਾ ਵੀ ਹੈ, ਭੂਲੇ ਮਾਰਗ ਜਿਨ੍ਹਾਂ ਹੈ ਬਤਾਇਆ, ਐਸਾ ਗੁਰਬਡ ਭਾਗੀ ਪਾਇਆ, ਗੁਰੂ ਨੇ ਬਾਰ ਬਾਰ ਸਿੱਖਾਂ ਨੂੰ ਸਮਝਾਇਆ, ਇਤਿਹਾਸ ਗਵਾਹ ਹੈ। ਪਰ ਸਿੱਖ ਹੀ ਨਾ ਮੰਨੇ ਫਿਰ ਗੁਰੂ ਦਾ ਕਸੂਰ ਕੀ ਹੈ? ਸਿੱਖ ਹੀ ਨਾ ਸਮਝੇ ਗੁਰੂ ਦਾ ਕਸੂਰ ਕੀ ਹੈ? ਸਿੱਖ ਗੁਰੂ ਤੇ ਬਾਂਹ ਫੜ ਫੜ ਕੇ ਵੀ ਲਿਆਂਦਾ, ਇਤਿਹਾਸ ਕਹਿੰਦਾ ਹੈ। ਪਰ ਜਦੋਂ ਸਿੱਖ ਹੀ ਨਾ ਇਸ ਲਾਈਨ ਤੇ ਆਵੇ, ਫਿਰ ਕਬੀਰ ਕਹਿੰਦੇ ਕਬੀਰ ਸਾਚਾ ਸਤਿਗੁਰ ਕਿਆ ਕਰੇ, ਜੋ ਸਿੱਖਾ ਮੈਂ ਚੂਕ। ਐਵੇਂ ਗੁਰੂ ਨੂੰ ਦੋਸ਼ੀ ਨਾ ਠਹਿਰਾਈ ਜਾਇਓ, ਗੁਰੂ ਨੂੰ ਕਸੂਰਵਾਰ ਨਾ ਠਹਿਰਾਇਆ ਜਾਇਓ। ਜਦੋਂ ਗਲਤੀਆਂ ਸਿੱਖ ਦੀਆਂ ਹੋਣ, ਜਦੋਂ ਘਾਟੇ ਸਿੱਖ ਚ ਹੋਣ, ਕਮੀਆਂ ਸਿੱਖ ਚ ਹੋਵੇ, ਸਿੱਖ ਲਾਈਨ ਤੇ ਆਵੇ ਹੀ ਨਾ। ਚਲੋ ਗੁਰੂ ਸਾਹਿਬ ਨੇ ਵੇਖਿਆ ਵੀ ਇਹਨਾਂ ਦੇ ਅੰਦਰ ਹੰਕਾਰ ਹੈ, ਕਹਿੰਦੇ ਹੰਕਾਰ ਚ ਕੁਛ ਸਮਾਂ ਬਿਤਾਵਾ, ਕੁਝ ਕੁ ਸਮਾਂ ਲੰਘਿਆ। ਗੁਰੂ ਸਾਹਿਬ ਮੌਕਾ ਦੇ ਰਹੇ ਸਨ ਵੀ ਅੱਜ ਵੀ ਸਮਝੇ, ਪਰ ਦਿਨ ਪ੍ਰਤੀ ਦਿਨ ਇਹ ਹੋਰ ਹੰਕਾਰ ਫੁੱਲਦੇ ਗਏ, ਹੰਕਾਰ ਦੇ ਵਿੱਚ ਆਪਣੇ ਆਪ ਦੇ ਵਿੱਚ ਮਾਣ ਹੰਕਾਰ ਕਰਦੇ ਗਏ। ਗੁਰੂ ਸਾਹਿਬ ਜੀ ਨੇ ਬਹੁਤ ਦੇਖਿਆ, ਅਖੀਰ ਇੱਕ ਸਮਾਂ ਆਇਆ ਹੈ।
ਯੁਗ ਭਰਾਤਾ ਸਤਿਗੁਰ ਟਿਕ ਗਏ, ਮੁਖ ਤੇ ਕਰਤ ਸੁਜਸ ਕੋ ਭਏ।
ਔਰ ਸਮਾਂ ਐਸਾ ਬਣਿਆ, ਵਿਧੀਆਂ ਬਣਦੀਆਂ ਨੇ ਸੰਗਤ ਜੀ, ਕਈ ਵਾਰ ਚਾਨਸ ਆਉਂਦੇ ਨੇ ਮਨੁੱਖ ਦੇ ਕੋਲ, ਬੰਦਾ ਚਾਨਸ ਨਾਂਗ ਵਾਵੇ ਤੇ ਗੱਲ ਬਣ ਜਾਂਦੀ ਹੈ। ਵੈਸੇ ਅਸੀਂ ਬਹੁਤ ਵਾਰੀ ਸਮਾਂ ਗਵਾ ਦਿੰਦੇ ਹਾਂ, ਵਕਤ ਨੂੰ ਨਹੀਂ ਵਿਚਾਰਦੇ। ਇਸੇ ਕਰਕੇ ਬਾਬਾ ਜੀ ਨੇ ਬਾਣੀ ਚ ਆਖਿਆ ਸੀ, ਵਕਤ ਵਿਚਾਰੇ ਸੋ ਬੰਦਾ ਹੋਏ। ਵਕਤ ਵਿਚਾਰਨਾ ਚਾਹੀਦਾ ਔਰ ਜਿਹੜਾ ਵੀ ਸਮਾਂ ਉਹਦੀ ਵੈਲਿਊ ਨੂੰ ਸਮਝਣਾ ਚਾਹੀਦਾ। ਅਸੀਂ ਜਿਹੜਾ ਸੀ ਕਈ ਵਾਰੀ ਉਹ ਚਾਨਸ ਗਵਾ, ਆ ਮਨੁੱਖਾ ਜਨਮ ਇੱਕ ਚਾਨਸ ਹੀ ਹੈ, ਇਹ ਵੀ ਕੁਵਾਰੀ ਹੈ, ਇਹ ਵੀ ਅਸੀਂ ਐਵੇਂ ਕਈ ਵਾਰੀ ਗਾਫਲ ਪੁੜੇ ਦੇ ਵਿੱਚ ਲੰਘਾ ਦਿੰਦੇ ਹਾਂ। ਬਾਬਾ ਜੀ ਤੇ ਬਾਰ ਬਾਰ ਕਹਿੰਦੇ ਨੇ ਲੁੱਟਣਾ ਹੈ ਤਾਂ ਲੁੱਟ ਲੈ, ਰਾਮ ਨਾਮ ਹੈ ਲੁੱਟ, ਫਿਰ ਪਾਛੇ ਪਛਤਾਹੋਂਗੇ, ਪ੍ਰਾਣ ਜਾਹੇਂਗੇ ਛੂਟ। ਇਹ ਵੀ ਇੱਕ ਚਾਨਸ ਹੀ ਹੈ, ਬਾਰ ਬਾਰ ਵਿਹਾਰ ਕਰ ਰਹੇ ਨੇ, ਸਾਨੂੰ ਯਾਦ ਕਰਵਾ ਰਹੇ ਨੇ, ਚੇਤੇ ਕਰਵਾ ਰਹੇ ਨੇ। ਚਲੋ ਇੱਥੇ ਮੈਂ ਬੇਨਤੀ ਕਰ ਰਿਹਾ ਸੀ, ਕਹਿਣ ਲੱਗੇ ਯੁੱਗ ਭਰਾਤਾ ਸਤਿਗੁਰ ਟਿਕ ਗਏ, ਕਹਿੰਦੇ ਇਹਨਾਂ ਦੇ ਵਿੱਚੋਂ ਨਾ ਇਹਨਾਂ ਦੀ ਭੈਣ ਦਾ ਵਿਆਹ ਆ ਗਿਆ, ਇਹਨਾਂ ਦੀ ਭੈਣ ਸੀਗੀ ਇੱਕ, ਉਹਦਾ ਵਿਆਹ ਆ ਗਿਆ ਤੇ ਦੋਵੇਂ ਭਰਾ ਗੁਰੂ ਸਾਹਿਬ ਜੀ ਦੇ ਪਾਸ ਗਏ। सतगुरु जी दे पास जाके इन्हां ने जो कहया है,
दास जान हम कार्य कीजह दर्ब विशाल आप अब दीजह।
सतगुरु साहब जानी जान ने कह लगे हां भाई कीर्तन करते ने वड्याई मिलती है सब कुछ ठीक है, पर अज इन्हां दोवां जाणियां ने जाके आख्या कहिंदे गरीब नवास असीं तुहाडे दास हां तुहाडे सेवक हां कृपा करो। सतगुरु कहिंदे दसो भाई कृपा ते हो रही है गुरु साहब जी दी, होर किद्दां कृपा हुंदी है जस हो रहा तुहाडी संगता तुहानू मान सन्मान दे रही ने सब कुछ ठीक चल रहा। वह कहिंदे जी दर्ब विशाल आप अब दीजा साडी भैण दा विआह है, ते सतगुरु साहब नूं कहिंदे वी सानू जिहड़ा ना काफी सारा धन दिओ तुसीं हुण व्याहां ते, तां आपां नूं पता ही है वी जदों इदां दे व्याह शादियां हुंदियां ने ते इहनां ते पैसा ते काफी सारा खर्चा आंदा है, ते उह कहिंदे वी सानू बहुत सारा पैसा चाहिदा है उह सानू देणा करो जी।
जिस ते करह ब्याहु हम भारा पिखै सुनै होए सो जस तुम्हारा।
कमाल दी गल है इह ना, कई बार मैनूं खिमा करना इह वी ट्रैजडी है भी बंदे दी माड़ी जी सैटिंग होई नहीं बंदा होर किसे दुनिया दे विच विचर लग जांदा फिर अपनी बल्ले बल्ले कराउण लई वड्डे वड्डे स्टैप पुटदा अपनी चादर तो ज्यादा पैर पसार लेंदा भी हुण मैं इदां दा काम करना इदां दा मकान लैणा लोग देखण इदां दी गड्डी लैणी आ लोग देखण मैं अपने बच्चियां दे बर्थडे मैं अपने बच्चियां दे मैरिज वगैरह इदां करनियां ने बल्ले बल्ले करा देणियां। वैसे ऐसा होना नहीं चाहिए ते इन्हां दे अंदर भी किते ना किते ऐसा सी कहिंदे सतगुरु साडी भैण दा है विआह पैसा काफी सारा दे दिओ जिस ते करे है विआह बहु भारा। भारा का मतलब की है भी असीं बहुत वड्डा विआह करना चाहुंदे आ भारी तरीके दे नाल ते पिखे सुना हो जस तुम्हारा ते जिन्ने भी लोग सुनन जिन्ने भी लोग वेखण सारे वड्याई करन भी बल्ले बल्ले उन्होंने अपनी भैण का विआह किया। असीं जाणी एडी मतलब जोरां शोरां ते विआह करना चाहुंदे आ सतगुरु दे विच वड्याई तुहाडी बहुत होवेगी। देखो गुरबाणी दे विच जिक्र है भी इन्ने खर्चे असीं इन्हां कम्मां ते नहीं करने सिख ने फजूल खर्चियां तो संकोच करना है बकायदा रहत मर्या और सानू बहुत सारा रहत नामियां चो रहत मर्यादा चो ऐसा कुछ मिलदा पर इन्हां ने चलो जिद्दां दी गुरु साहिब नूं जाके बेनती कीती है।
गुरु कहयो चिंता दे उतारा श्री नानक को अतुट भंडारा।
गरीब नवाज सच्चे पातशाह जी मौजी सतगुरु कहण लगे कोई नहीं सत्ता जी बलवंड जी कोई गल नहीं और चिंता ना करो चिंता वाली कड़ी गल है ते कहण लगे गुरु नानक दे भंडारे अतुट ने गुरु नानक दे घर च किसे पदार्थां दी कमी थोड़ो है इत्थे ते सब कुछ मिलेगा तुसी इस गल दी चिंता ना करो जी।
प्रात काल जे तक धन आवै सिख संगत हम आन चढ़ावै।
और सतगुरु कहिंदे सवेरे जिन्ना भी धन आऊगा ना साडे कोल चढ़ावा गुरु साहिब नूं संगतां चढ़ावा थोड़ा चढ़ाउंदियां सी किते कहिंदे जिन्ना भी चढ़ावा आवेगा सिख संगत जिन्ना भी धन लैके आउणगे सानू भेटा करनगे।
सो सब तुम ही लियो संभारी सतगुरु कार्य सर्व सुधारी।
सतगुरु कहिंदे सारा तुहानू दे दांगे कल नूं जिन्ना भी साडे कोले धन आएगा चढ़ावा चढ़ेगा और ओ सारा तुहानू दे दांगे तुसीं सांभ लैणा सतगुरु कार्य सर्व सुधारी। एक होर गल आखी एक आ ध्यान नाल सुणिओ ये नहीं आख्या भी धन ने तुहाडे सारे कार्य सवार देणे ने साडा भुलेखा ਇਹ ਭੁਲੇਖਾ ਬਣਿਆ ਹੋਇਆ ਵੀ ਪਤਾ ਨੀ ਧੰਨ ਨਾਲੇ ਸਾਰੇ ਕਾਰ ਸਵਰ ਨੇ ਨਹੀਂ ਸਤਿਗੁਰੂ ਤੁਮਰੇ ਕਾਜ ਸਵਾਰ ਸਤਿਗੁਰੂ ਕਾਜ ਸਵਾਰ ਦਾ ਅਸਲ ਵਿੱਚ ਧੰਨ ਨਾਲ ਸਾਰਿਆਂ ਦੇ ਕਾਜ ਨਹੀਂ ਸਵਰਦੇ ਬੜੇ ਬੜੇ ਧਨਾਡਾਂ ਦੇ ਕੰਮ ਵਿੱਚ ਵਿਚਾਲੀ ਰਹਿ ਜਾਂਦੇ ਨੇ ਬੜੇ ਬੜੇ ਉਲੀਕੇ ਗਏ ਬਹੁਤ ਸੋਚ ਸਮਝ ਕੇ ਪੁੱਟੇ ਹੋਏ ਸਟੈਪ ਸਾਰੀ ਬੁਕਿੰਗ ਹੁੰਦੀ ਹੈ ਸਾਰੀ ਸੈਟਿੰਗ ਹੁੰਦੀ ਹੈ ਧੰਨ ਦੀ ਕੋਈ ਕਮੀ ਨਹੀਂ ਹੁੰਦੀ ਸਾਰੀਆਂ ਸਾਈਆਂ ਦਿੱਤੀਆਂ ਹੁੰਦੀਆਂ ਨੇ ਸਾਰੇ ਬੁਕਿੰਗ ਪਰ ਇਹੋ ਜਿਹੀ ਕੋਈ ਵਿੱਚ ਅੜਿੱਚਣ ਪੈਂਦੀ ਹੈ ਕੋਈ ਇਹੋ ਜਿਹਾ ਵਿੱਚ ਮਸਲਾ ਖੜਾ ਹੁੰਦਾ ਸਾਰਾ ਕੁਝ ਕੈਂਸਲ ਕਰਨਾ ਪੈ ਜਾਂਦਾ ਇਸ ਕਰਕੇ ਕਾਰਜ ਤਾਂ ਜਿਸ ਕਾ ਕਾਰਜ ਤਿੰਨ ਹੀ ਕੀ ਆ ਮਾਨਸ ਕਿਆ ਵਿਚਾਰਾ ਆਰਾਮ ਸਾਨੂੰ ਇਹ ਭੁਲੇਖਾ ਹੁੰਦਾ ਵੀ ਪਤਾ ਨਹੀਂ ਆਪਣੇ ਕੋਲੇ ਧਨ ਹੋ ਗਿਆ ਬੰਦੇ ਆਪਾਂ ਸੈੱਟ ਕਰ ਲਏ ਹੁਣ ਤਾਂ ਆਪਾਂ ਨੂੰ ਟੈਨਸ਼ਨ ਨਹੀਂ ਹੈ ਇਸੇ ਕਰਕੇ ਭਾਗਾਂ ਵਾਲਿਓ ਗੁਰੂ ਨੇ ਆਖਿਆ ਸਿੱਖ ਜਦੋਂ ਵੀ ਕਾਰਜ ਕਰੇ ਉਦੋਂ ਇਹ ਆਖੇ ਕੀਤਾ ਲੋੜੀਐ ਕੰਮ ਸੋ ਹਰ ਪੈ ਆਖੀਐ ਕਾਰਜ ਦੇ ਸਵਾਰ ਸਤਿਗੁਰ ਸੱਚ ਸਾਖੀ ਹੈ ਸੰਤਾ ਸੰਗ ਨਿਧਾਨ ਅੰਮ੍ਰਿਤ ਚਾਖੀ ਹੈ ਪੈ ਭੰਜਨ ਮਿਹਰਬਾਨ ਦਾਸ ਕੀ ਰਾਖੀ ਹੈ ਨਾਨਕ ਹਰ ਗੁਣ ਗਾਏ ਅਲਖ ਪ੍ਰਭ ਲਾਖੀ ਹੈ ਅਰਦਾਸ ਕਰੀ ਜਾਂਦੀ ਹੈ ਇਹ ਮਰਿਆਦਾ ਹੈ ਕਿਉਂਕਿ ਇਹ ਵਿਸ਼ਵਾਸ ਹੋਣਾ ਚਾਹੀਦਾ ਅਰਦਾਸ ਨਾਲ ਕੀਤਾ ਹੋਇਆ ਕੰਮ ਕਦੇ ਅਧਵਾਟੇ ਨਹੀਂ ਰੁਕਦਾ ਮੈਂ ਬੇਨਤੀ ਕਰ ਰਿਹਾ ਸੀ ਗੁਰੂ ਕਹਿਓ ਚਿੰਤਾ ਤੇ ਉਹ ਡਰ ਹੈ ਗੁਰੂ ਸਾਹਿਬ ਕਹਿੰਦੇ ਪਰਵਾਹ ਨਾ ਕਰੋ ਆਹ ਕੱਲ ਦਾ ਸਾਰਾ ਧੰਨ ਤੁਸੀਂ ਲੈ ਜਾਓ ਸੈਕਿੰਡ ਜਿਹੜੀ ਗੱਲ ਆ ਗਈ ਜਿੱਥੇ ਮੈਂ ਰੁਕਿਆ ਹੋਇਆ ਸਾਂ ਸਤਿਗੁਰ ਕਾਰਜ ਸਰਬ ਸੁਧਾਰੀ ਕਹਿਣ ਲੱਗੇ ਸੱਤਾ ਬਲਵੰਡ ਜੀ ਸਤਿਗੁਰੂ ਤੁਹਾਡੇ ਸਾਰੇ ਕਾਰਜ ਸੁਧਾਰਨਗੇ ਸਤਿਗੁਰੂ ਨੂੰ ਫਿਕਰ ਹੈ ਸਤਿਗੁਰੂ ਨੇ ਤੁਹਾਡੇ ਸਾਰੇ ਕਾਰਜ ਨੇਪਰੇ ਚਾੜ ਦੇਣੇ ਹਨ।
ਤੂੰ ਸੁਣਤ ਮਨ ਆਨੰਦ ਪਾਏ, ਗੁਰ ਜਸ ਉਚਰਤ ਸਦਨ ਸਧਾਏ।
ਪਰ ਹੁਣ ਧਨ ਤਾਂ ਦੇ ਦੇਣਗੇ, ਕੱਲ ਨੂੰ ਆਪਾਂ ਦੇਖ ਲਾਂਗੇ, ਪਰ ਜਿਹੜੀ ਹੈ ਗੁਰੂ ਦੇ ਕਾਰ ਸਧਾਰਨਾ ਉੱਥੇ ਦੇਖਿਓ। ਦੋਨਾਂ ਨੇ ਸੁਣਿਆ, ਬਹੁਤ ਪ੍ਰਸੰਨ ਹੋਏ, ਲੈ ਵੀ ਗੱਲ ਬਣ ਗਈ ਹੈ, ਬਹੁਤ ਖੁਸ਼ ਹੋਏ। ਔਰ ਗੁਰੂ ਦੀ ਵਡਿਆਈ ਕਰਦੇ ਕਰਦੇ ਘਰ ਨੂੰ ਚਲੇ ਵੀ ਆਪਾਂ ਏਡਾ ਹਾਈ ਫਾਈ ਕੰਮ ਕਰਨਾ, ਏਦਾਂ ਆਪਣੀ ਭੈਣ ਦਾ ਵਿਆਹ ਕਰਨਾ, ਲੋਕ ਦੇਖਣਗੇ, ਆਪਾਂ ਨੇ ਇੰਨਾ ਪੈਸਾ ਖਰਚਣਾ, ਤੇ ਏਦਾਂ ਹਿਸਾਬ ਕਿਤਾਬ ਲਾਉਂਦੇ ਘਰ ਗਏ ਹਨ।
ਜਾ ਮਨ ਬੀਤੀ ਪ੍ਰਾਤ ਜਬ ਹੋਈ, ਦਰਸ਼ਨ ਕਰਨ ਆਏ ਸਭ ਕੋਈ।
ਕਹਿੰਦੇ ਰਾਤ ਬਤੀਤ ਹੋਈ, ਸਵੇਰ ਹੋਈ ਹੈ, ਦਰਸ਼ਨ ਕਰਨ ਵਾਸਤੇ ਸਵੇਰੇ ਫਿਰ ਆਏ ਹਨ।
ਸਿੱਖ ਸੰਗਤ ਦੇ ਮਿਲੇ ਅਕੋਰ, ਬੰਦਾ ਚਰਨ ਕਮਲ ਕਰ ਜੋਰ।
ਸੰਗਤਾਂ ਆਉਣ ਲੱਗੀਆਂ ਨੇ ਗੁਰੂ ਸਾਹਿਬ ਦੇ ਦਰਬਾਰ ਚ, ਹਾਜ਼ਰੀਆਂ ਭਰਨ ਲੱਗੀਆਂ ਨੇ। ਬਹੁਤ ਸਾਡਾ ਜਿਹੜਾ ਸਨਮਾਨ ਗੁਰੂ ਸਾਹਿਬ ਜੀ ਵਾਸਤੇ ਲੈ ਕੇ ਆਉਂਦੇ ਨੇ, ਉਪਹਾਰ ਲੈ ਕੇ ਆਈਆਂ ਨੇ, ਮੱਥੇ ਟੇਕਦੀਆਂ ਨੇ ਪਿਟਾਵਾਂ, ਗੁਰੂ ਸਾਹਿਬ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਅਰਪਣ ਕਰਨ ਲੱਗੀਆਂ ਹਨ ਜੀ।
ਸਭ ਦਿਨ ਕੀ ਪੂਜਾ ਗਿਨ ਜਬੈ, ਪਇਓ ਰਜਤਪਨ ਇੱਕ ਸੌ ਤਬੈ।
ਆਪਾਂ ਸਮਾਪਤੀ ਕਰੀਏ, ਦੋ ਪੰਕਤੀਆਂ ਨੂੰ ਧਿਆਨ ਨਾਲ ਸੁਣਿਓ। ਕਹਿੰਦੇ ਨੇ ਉਹ ਸਾਰਾ ਦਿਨ ਜਿਵੇਂ ਇਹਨਾਂ ਨੇ ਕੀਰਤਨ ਕੀਤਾ, ਸੰਗਤਾਂ ਆਈਆਂ ਗੁਰੂ ਸਾਹਿਬ ਜੀ ਦੇ ਵਾਸ ਜੋ ਵੀ ਲੈ ਕੇ ਆਈਆਂ, ਕਹਿੰਦੇ ਸਭ ਦਿਨ ਕੀ ਪੂਜਾ ਗਿਨ ਜਬੈ, ਜਦੋਂ ਸਾਰੇ ਦਿਨ ਦੀ ਜੋ ਚੜਾਵਾ ਸੀ, ਜੋ ਪੂਜਾ ਸੀ, ਉਹ ਗਿਣੀ ਗਈ ਨਾ ਵੀ ਕਿੰਨਾ ਕੁ ਬਣਿਆ। ਭਇਓ ਰਜਤਪਨ ਇੱਕ ਸੌ ਤਬੈ, ਕਹਿੰਦੇ 100 ਰੁਪਈਆ ਟੋਟਲ ਸਾਰਾ। ਵੈਸੇ ਤਾਂ 100 ਰੁਪਈਆ ਉਹਨਾਂ ਸਮਿਆਂ ਚ ਕਾਫੀ ਉਹਦੀ ਵੈਲਿਊ ਸੀਗੀ, ਅੱਜ ਵਰਗੀ ਤੇ ਨਹੀਂ। ਜਾਣੀ ਕਿ 100 ਰੁਪਈਏ ਦਾ ਜ਼ਿਕਰ ਹੋਇਆ ਜੀ।
ਦੂਹ ਭਰਾਤ ਕੋ ਸਗਰੇ ਦੀਨ, ਗਰਬੇ ਮੂੜ ਨਹੀਂ ਤਬਲੀਨ।
ਸਤਿਗੁਰੂ ਕਹਿੰਦੇ ਲਓ ਭਾਈ ਸਾਰਾ ਜਿੰਨਾ ਵੀ ਸੀ ਚੜਾਵਾ ਨਾ, ਔਰ ਉਹ ਇਕੱਠਾ ਕਰਕੇ ਇਹਨਾਂ ਦੋਵਾਂ ਨੂੰ ਦਿੱਤਾ, ਸੱਤੇ ਤੇ ਬਲਵੰਡਰ ਨੂੰ। ਲਓ ਭਾਈ ਬਚਨ ਹੋਏ ਸੀਗੇ, ਤੇ ਇਹ ਚੱਕੋ ਤੇ ਆਪਣਾ ਕਾਰਜ ਕਰੋ। ਜਦੋਂ ਇਹਨਾਂ ਨੇ ਫੜਿਆ ਨਾ, ਮਾਇਆ ਫੜੀ, ਦੇਖਿਆ ਵੀ 100 ਰੁਪਈਆ। ਕਹਿੰਦੇ ਨੇ ਗਰਬੇ ਮੂੜ ਨਹੀਂ ਤਬਲੀਨ, ਹੰਕਾਰੀ ਬੰਦਿਆਂ ਨੇ, ਇਹਨਾਂ ਮੂਰਖਾਂ ਨੇ ਜਿਹੜਾ ਸੀ ਉਹ ਰੁਪਈਏ ਨਾ ਲੈ ਗੁਰੂ ਤੋਂ। 100 ਰੁਪਈਆ ਇਹਨਾਂ ਨੂੰ ਘੱਟ ਲੱਗਿਆ, ਇਹਨਾਂ ਨੂੰ ਥੋੜਾ ਲੱਗਿਆ, ਇਹਨਾਂ ਨੇ ਨਾ ਫੜਿਆ ਜੀ।
ਦੀਏ ਬਗਾਏ ਗੁਰੂ ਕੇ ਆਗੇ, ਹਮਸੋ ਕਰਨ ਮਸਕਰੀ ਲਾਗੇ।
ਮਾਫ ਕਰਿਓ, ਇਹਨਾਂ ਨੇ ਪੈਸੇ ਬਗਾ ਕੇ ਮਾਰੇ, ਕਹਿੰਦੇ ਸਾਡੇ ਨਾਲ ਮਖੌਲ ਕਰਦੇ ਹੋ, ਮਸਕਰੀ ਕਰਦੇ ਹੋ।
ਕਿਆ ਹਮ ਲੈ ਕੇ ਬਿਹਾਰ ਚਾਵੈ, ਤਨ ਬੋ ਘਰ ਕਿਉਂ ਨਾ ਦਿਵਾਵੈ।
ਕਹਿੰਦੇ ਅਸੀਂ ਇਹਦੇ ਨਾਲ ਕੀ ਵਿਆਹ ਕਰਾਂਗੇ, ਕੀ ਕਰਾਂਗੇ, ਅਸੀਂ ਨੀ ਲੈਣਾ। ਇਹਨਾਂ ਕਹਿ ਕੇ ਖੜੇ ਹੋ ਗਏ, ਇਸ ਤੋਂ ਅੱਗੇ ਕੀ ਹੁੰਦਾ ਉਹ ਆਪਾਂ ਕੱਲ ਨੂੰ ਸਰਵਣ ਕਰਾਂਗੇ। ਸਮਾਂ ਪੂਰਾ ਹੋ ਗਿਆ, ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਿਓ। ਸਤਿਗੁਰੂ ਸਾਹਿਬ ਤੁਹਾਡੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਨ, ਪਿਟਾਵਾਂ ਦਰ ਪ੍ਰਵਾਨ ਕਰਨ, ਚੱਲਿਆ ਚੱਲਿਆ ਕਦਮ ਲੇਖੇ ਲੱਗੇ। ਸਿਮਰਨ ਦਾ ਵਾਹਿਗੁਰੂ ਗੁਰਮੰਤਰ ਦਾ ਜੋ ਆਪਾਂ ਸਿਮਰਨ ਕਰਦੇ ਹਾਂ ਰੋਜ਼, ਔਰ ਉਹਦਾ ਸਮਾਂ ਹੋ ਗਿਆ। ਸਾਰੀ ਸੰਗਤ ਨੇ ਇਸੇ ਤਰ੍ਹਾਂ ਪਿਆਰ ਸਤਿਕਾਰ ਦੇ ਨਾਲ ਬੈਠ ਕੇ ਲਾਹੇ ਪ੍ਰਾਪਤ ਕਰਨੇ ਨੇ, ਜੀਵਨ ਦੀਆਂ ਮੋਲਕ ਘੜੀਆਂ ਨੂੰ ਸਫਲਾ ਬਣਾਉਣਾ। ਆਓ ਅਖੀਰੀਆਂ ਦੋ ਪੰਕਤੀਆਂ ਪੜ੍ਹ ਕੇ ਫਤਿਹ ਦੀ ਸਾਂਝ ਪਾਈਏ ਜੀ।
ਕਿਹਾ ਹਮ ਲੈ ਕੇ ਬਿਹਾਰ ਚਾਵਹਿ, ਤਨ ਬੋ ਘਰ ਤੇ ਕਿਉਂ ਨਾ ਦਿਵਾਵਹਿ।
ਆਏ ਪ੍ਰਭ ਸ਼ਰਨਾਗਤੀ ਕਿਰਪਾ ਨਿਧ ਦਇਆਲ, ਇੱਕ ਅੱਖਰ ਹਰ ਮਨ ਬਸਤ, ਨਾਨਕ ਹੋਤ ਨਿਹਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।